सतगुरु तेह प्रसाद सच हो वाहे गुरु जी की फतेह बिघ्न विनाशन सोय वाहे गुरु जी की फतेह बिघ्न विनाशन सोय
दोहेरा एक सिख गैली नसता कैद करो बल नाल सुन्नत कर सिर केस हर तद्दी कीन विसाल
वाहेगुरु जी का खालसा
वाहेगुरु जी की फतेह।
परम सत्कार योग सन्मान योग गुरु का खास रूप गुरु खालसा साध संगत सतगुरु गरीब नवाज धन धन श्री गुरु ग्रंथ साहिब जी महाराज जी दे पावन पवित्र चरणा च संध्या वेले दे सजे हुए सचखंड दीवाना च हाजरियां भर के आप समूह माई भाई अपने जीवन दियां घड़ियां गुरु लेखे लाउंदिआं सफला कर रहे साहबे कमाल पंथ दे वाली चिट्टियां बाजां वाले सतगुरु धन धन श्री गुरु गोबिंद सिंह साहब जी महाराज जी का पवित्र इतिहास बहुत ही अदब सत्कार श्रद्धा ते भावना नाल आप जी सरवण कर रहे कलगीधर गरीब नवाज सच्चे पातशाह जी महाराज जी दे सिंघां सूरमिआं ने विचार कीती जथेदार शेर सिंह और नार सिंह जी ने कि किला लोहगढ़ दे अंदर रस्ता बस्ता मस्तानियां हो गईयां ते दुश्मन दा बाजार लगा होया उत्थे चल के हमला करके रस्ता बस्ता लंगर प्रसादे दियां लुट के लियाईए। उस वक्त जिहड़ा फौजी दरबार लगा होया सी तुरकां दा उत्थे सिंघां ने हमला कीता खंड आटा घ्यो जिहड़ियां खाण वालियां वस्तुआं सानू सिंघां ने बन्न के पंडां लै लईआं पंडां बन्न लईआं और तुरकां नाल लड़दियां होया सिंघ तुरकां दे घेरे विचों सारी रस्त बस्त लै के अपने किले लोहगढ़ विच आ पहुंचे। ਅਨੇਕਾਂ ਤੁਰਕਾਂ ਨੂੰ ਮਾਰਿਆ। ਉਹਦੇ ਵਿੱਚ ਕੁਝ ਸਿੰਘ ਸਤਿਗੁਰਾਂ ਦੇ ਜ਼ਖਮੀ ਵੀ ਹੋਏ, ਕੁਝ ਸ਼ਹੀਦ ਵੀ ਹੋਏ, ਪਰ ਲੰਗਰ ਪ੍ਰਸ਼ਾਦੇ ਵਾਸਤੇ ਰਸਤਾ ਬਸਤਾ ਕਿਲੇ ਵਿੱਚ ਪਹੁੰਚਦੀਆਂ ਹੋ ਗਈਆਂ। ਉਹਦੇ ਨਾਲ ਸਿੰਘਾਂ ਦਾ ਵਧੀਆ ਗੁਜ਼ਾਰਾ ਚੱਲ ਪਿਆ। ਅਗਲੇ ਦਿਨ ਕਲਗੀਧਰ ਦੇ ਕੋਲ ਜਾ ਕੇ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਅਸੀਂ ਵੈਰੀ ਦਲ ਤੇ ਹਮਲਾ ਕੀਤਾ ਸੀ, ਉਨ੍ਹਾਂ ਦੇ ਬਾਜ਼ਾਰ ਵਿਚੋਂ ਰਸਤ ਲੁੱਟ ਕੇ ਲਿਆਏ ਆ। ਕਲਗੀਧਰ ਜੀ ਬੜੇ ਪ੍ਰਸੰਨ ਹੋਏ ਤੇ ਬਚਨ ਕੀਤਾ, ਭਾਈ ਸਿੱਖੋ ਇਸੇ ਤਰ੍ਹਾਂ ਦਾ ਤੱਕ ਕੇ ਦੁਸ਼ਮਣ ਨੂੰ ਮਾਰਨਾ, ਕਿਤੇ ਐਸਾ ਨਾ ਹੋਵੇ ਕਿ ਪ੍ਰਸ਼ਾਦੇ ਦੇ ਅੰਨ ਦੇ ਲੰਗਰ ਦੇ ਲੋਭ ਦੇ ਵਿਚ ਤੁਸੀਂ ਰੋਜ਼ ਹਮਲਾ ਕਰੋ ਤੇ ਹੁਣ ਉਹ ਤੁਰਕ ਵੀ ਅੱਗੋਂ ਸਾਵਧਾਨ ਹੋ ਗਏ ਹੋਣਗੇ, ਹੁਣ ਤੁਹਾਨੂੰ ਵੀ ਸਾਵਧਾਨੀ ਵਰਤਣੀ ਪਏਗੀ, ਔਰ ਜਿੰਨਾ ਕੁਝ ਮਿਲਦਾ ਉਹਦੇ ਵਿਚ ਸਬਰ ਰੱਖ ਕੇ ਸੰਤੋਖ ਰੱਖ ਕੇ ਜੰਗ ਲੜੋ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਦੀਵਾਨ ਸਜਿਆ। ਮਹਾਰਾਜ ਜੀ ਦੇ ਸਜੇ ਹੋਏ ਦੀਵਾਨ ਦੇ ਵਿਚ ਸਿੰਘ ਬੈਠੇ ਬਚਨ ਬਿਲਾਸ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦਸਮੇਸ਼ ਪਿਤਾ ਸਰਬੰਸ ਦਾਨੀ, ਚਿੱਟਿਆਂ ਬਾਜਾਂ ਵਾਲੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਇੱਕ ਸਿੱਖ ਗੈ ਲੀਨਸਤਾ, ਕੈਦ ਕਰਿਓ ਬਲ ਨਾਲ।
ਖਾਲਸਾ ਜੀ, ਜਦੋਂ ਇਹ ਜੰਗ ਯੁੱਧ ਹੋ ਰਿਹਾ ਸੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਆਲੇ ਦੁਆਲੇ, ਉਸ ਵਕਤ ਇੱਕ ਸਿੰਘ ਕਿਤੇ ਲੜਦਿਆਂ ਜ਼ਖਮੀ ਹੋ ਕੇ ਡਿੱਗ ਪਿਆ ਤੇ ਬੇਸੁੱਧ ਹੋ ਗਿਆ। ਉਸ ਸਿੰਘ ਨੂੰ ਇਹ ਜਿਹੜੇ ਤੁਰਕ ਸਨ ਨੇ ਜ਼ਬਰਦਸਤੀ ਚੁੱਕ ਕੇ ਲੈ ਗਏ, ਔਰ ਜ਼ਬਰਦਸਤੀ ਚੁੱਕ ਕੇ ਇਹਨੂੰ ਜਾ ਕੇ ਕੈਦ ਕਰ ਲਿਆ। ਚੁੱਕ ਕੇ ਲੈ ਗਏ ਕਿਉਂਕਿ ਜ਼ਖਮੀ ਹਾਲਤ ਵਿਚ ਸੀ ਤੇ ਵਾਪਸ ਸਿੰਘ ਆ ਨਹੀਂ ਸਕਿਆ, ਨਾਲ ਦੇ ਸਾਥੀ ਸਿੰਘਾਂ ਸਮੇਤ ਬੇਸੁੱਧ ਸੀ, ਬੇਹੋਸ਼ ਸੀ, ਤੇ ਬੇਹੋਸ਼ ਹੋਏ ਸਿੰਘ ਨੂੰ ਇਹ ਚੁੱਕ ਕੇ ਲੈ ਗਏ ਔਰ ਇਹਨੂੰ ਜਾ ਕੇ ਬਲ ਨਾਲ ਕੈਦ ਕਰ ਲਿਆ।
ਸੁਨਤ ਕਰ ਸਿਰ ਕੇਸ ਹਰ ਤੱਦੀ ਕੀਨ ਵਿਸਾਲ।
ਮਲੇਛਾਂ ਨੇ ਕੀ ਕੀਤਾ ਤੁਰਕਾਂ ਨੇ, ਕਿ ਜਿਹੜੇ ਉਹ ਸਿੰਘ ਨੂੰ ਲੈ ਕੇ ਗਏ ਉਹ ਜ਼ਖਮੀ ਸੀ, ਉਹਨੂੰ ਜਾ ਕੇ ਕੈਦ ਕੀਤਾ। ਜਦੋਂ ਹੋਸ਼ ਵਿਚ ਆਇਆ ਤੇ ਜ਼ਬਰਦਸਤੀ ਉਹਦੀਆਂ ਬਾਹਾਂ ਬੰਨ ਕੇ, ਲੱਤਾਂ ਬੰਨ ਕੇ, ਚੰਗੀ ਤਰ੍ਹਾਂ ਜਕੜ ਕੇ ਕੈਦ ਕਰਕੇ ਉਸ ਸਿੰਘ ਦੇ ਕੇਸ ਕਤਲ ਕਰ ਦਿੱਤੇ ਔਰ ਸੁਨਤ ਕਰ ਦਿੱਤੀ। ਕਹਿੰਦੇ ਤੈਨੂੰ ਅਸੀਂ ਮੁਸਲਮਾਨ, ਪਹਿਲਾਂ ਤਾਂ ਉਦਾਂ ਕਹਿੰਦੇ ਰਹੇ ਵੀ ਮੁਸਲਮਾਨ ਬਣ ਜਾ, ਸਾਡਾ ਧਰਮ ਕਬੂਲ ਕਰ ਲੈ, ਤੇਰੀ ਜਾਨ ਬਖਸ਼ ਦਿਆਂਗੇ। ਪਰ ਉਹ ਸਿੰਘ ਤਿਆਰ ਬਰ ਤਿਆਰ ਸੀ, ਨਹੀਂ ਡੋਲਿਆ ਤੇ ਇਹਨਾਂ ਨੇ ਜ਼ਬਰਦਸਤੀ ਉਹਦੀ ਸੁਨਤ ਕੀਤੀ ਔਰ ਸਿਰ ਦੇ ਜਿਹੜੇ ਕੇਸ ਸਨ ਉਹ ਵੀ ਕੱਟ ਦਿੱਤੇ, ਕਤਲ ਕਰ ਦਿੱਤੇ।
ਕਹਿ ਕਰ ਕਲਮਾ ਤਵਾ ਪਠਾਇਓ,
ਔਰ ਬਹੁਤ ਜ਼ਿਆਦਾ ਜ਼ਬਰਦਸਤੀ ਕੀਤੀ ਸਿੰਘ ਦੇ ਨਾਲ, ਔਰ ਬੜੇ ਤਸੀਹੇ ਦੇ ਕੇ ਜ਼ਬਰਦਸਤੀ ਸਿੰਘ ਦੇ ਮੂੰਹੋਂ ਕਲਮਾ ਕਹਾਈਆਂ ਵੀ ਸਾਡੀਆਂ ਜਿਹੜੀਆਂ ਮੁਸਲਮਾਨਾਂ ਦੀਆਂ ਕਲਮਾਂ ਨੇ ਉਹ ਕਲਮਾ ਪੜ, ਜ਼ਬਰਦਸਤੀ ਸਿੰਘ ਦੇ ਕੋਲੋਂ ਕਲਮਾ ਪੜਵਾਈਆਂ।
ਤੋ ਸਿੱਖ ਮਨ ਨਾ ਹਿਲਾਇਓ,
ਹਾਂ ਜ਼ਬਾਨ ਤੋਂ ਤਾਂ ਹੁਣ ਉਹਨੇ ਪੜ ਦਿੱਤੀਆਂ ਕਲਮਾ, ਪਰ ਮਨ ਕਰਕੇ ਸਿੰਘ ਜਿਹੜਾ ਸੀਗਾ ਉਹ ਪੱਕਾ ਰਿਹਾ, ਮਨ ਕਰਕੇ ਨਹੀਂ ਡੋਲਿਆ। ਸਰੀਰ ਦੀ ਚਾਹੇ ਇਹਨਾਂ ਨੇ ਦੁਰਦਸ਼ਾ ਕੀਤੀ, ਸੁਨਤ ਵੀ ਕਰ ਦਿੱਤੀ, ਸਿਰ ਦੇ ਕੇਸ ਵੀ ਕਤਲ ਕਰ ਦਿੱਤੇ, ਜ਼ਬਰਦਸਤੀ ਇਹਦੇ ਕੋਲੋਂ ਕਲਮਾ ਵੀ ਪੜਾਈਆਂ ਕਿ ਤੂੰ ਕਲਮਾ ਪੜ। ਤੂੰ ਇਸ ਪ੍ਰਕਾਰ ਨਾਲ, ਪਰ ਸਿੰਘ ਨੇ ਆਪਣਾ ਜਿਹੜਾ ਮਨ ਸੀ ਉਹ ਨਹੀਂ ਹਿਲਾਇਆ, ਯਾਨੀ ਕਿ ਆਪਣੇ ਮਨ ਦੇ ਵਿਚ ਗੁਰੂ ਕੀ ਸਿੱਖੀ ਰੱਖੀ ਹੈ, ਮਨ ਦੇ ਵਿਚ ਗੁਰੂ ਕੀ ਸਿੱਖੀ ਦੀ ਭਾਵਨਾ ਜਿਹੜੀ ਹੈ ਉਹ ਰੱਖੀ ਹੈ। ਹੁਣ ਮਨ ਚੋਂ ਤਾਂ ਨਹੀਂ ਸੀ ਨਾ ਕੱਢ ਸਕਦੇ ਤੁਰਕ, ਸਰੀਰ ਤੇ ਜ਼ਬਰਦਸਤੀ ਕਰ ਲਈ ਹੈ, ਪਰ ਮਨ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਨਾ ਚੱਲ ਸਕਦਾ। ਮਨ ਦੇ ਉੱਤੇ ਤਾਂ ਸਿੰਘ ਦਾ ਹੀ ਜ਼ੋਰ ਚੱਲਣਾ ਸੀ, ਉਹਦੇ ਤੇ ਇਹਨਾਂ ਤੁਰਕਾਂ ਦਾ ਕੋਈ ਹਥਿਆਰ ਕੋਈ ਸ਼ਸਤਰ ਕੰਮ ਨਹੀਂ ਕੀਤਾ। ਇਸ ਕਰਕੇ ਇਸ ਸਿੰਘ ਦਾ ਜਿਹੜਾ ਮਨ ਸੀ ਉਹ ਨਹੀਂ ਹਿੱਲਿਆ, ਉਹ ਇਹਦਾ ਮਨ ਜਿਹੜਾ ਉਹ ਨਿਸ਼ਚੇ ਵਿਚ ਪੱਕਾ ਰਿਹਾ।
भलते करी शरा तब सारे खाने को खवाए तिस बारे।
और बड़े बल दे नाल इना ने पूरी जड़ी शरा दी इना दी रवायतां हुंदियां ने जोर नाल ओ सिंह दे कोलों करवाईयां। इथों तक भी इना दा जड़ा अपना लंगर तैयार कीता होया सी प्रशादा पानी जड़ा मुसलमानी तरीके नाल तैयार होया सी ओ भी जबरदस्ती खवा दिता सिंह नूं। ओ भी उन्हों जबरदस्ती अपना तैयार कीता होया भोजन छका दिता।
गुसल कराए अपन बेदताओ गुर गुर जपे भले उलमाओ।
जिवें आप गुसल करदे ने भाव जदों ए वुज़ू करदे ने ना पंज अपने हथ पैर आदक धोंदे ने उन्हों ए वुज़ू करना कहंदे ने। जबरदस्ती इन्हां ने उस सिंह नूं भी वुज़ू कराया जबरदस्ती उन्हों भी उसे तरह गुसल कराया वुज़ू कराया पर उस सिंह बाहरों तो हुण इन्हां दे शरीर की क्रिया कर रहा है पर हिरदे विच धन बाजा वाले गुरु कलगीधर जी धन श्री गुरु गोबिंद सिंह साहब जी धन श्री गुरु गोबिंद सिंह साहब जी एदा हिरदे विच दसवें पातशाह नूं जप रहा हिरदे विच गुरु गुरु नूं जपदा रहा गुरु गुरु अपने हिरदे विच बसा के जपदा रहा।
सर्ब शरा कर दीनो फेर चोर।
और जदों सारी शरा दी पूरी मर्यादा इन्हां ने कर ली सिंह दे केस भी कट दिते उन्हूं सुन्नत भी कर दिती जबरी उहदे कोलों कलमा भी पढ़ा दित्तियां अपनी जिहड़ी रोटी तैयार कीती सी मुसलमाना ने उह भी चुका दित्ती। फिर जड़िया बार दिया इन्हां दियां रवायतां सानू सारियां सिंह कोलों करवाईयां आखिरकार जदों सारा कुछ करा हटे फिर इन्हां ने उस सिंह नूं छड्ड दिता कहिंदे हुण तू जा सकदा। फिर उस सिंह नूं छड्ड दिता कहिंदे हुण तू जा सकदा। इस तरह उस सिंह नूं इन्हां ने छड्ड दिता।
आए बिसूरत सो गुर और
सिंह बेचारा बड़ा दुखी होया मन च बड़ा परेशान है भी मेरे केस कतल कर दिते ने इहदे नालों तां मरना चंगा सी मर जांदा तां चंगा सी जूंदा इन्हां दे हथ क्यों आ गया। होर जिहड़ियां मुसलमानी तरीके दे नाल जिहड़ियां बाहर दियां रवायतां ने उह भी मेरे पासों करवाईयां इन्हां तुरकां ने मलेच्छां ने ते हुण छड्ड दित्ता इहदे नालों चंगा तां मार ही दिंदे। उह सिंह नूं फिर इन्हां ने छड्ड दित्ता उह सिंह महाराज जी गुरु कलगीधर दे चरणां विच झूरदा होया मन विच बहुत ज्यादा बसूरदा होया दसवें पातशाह कोल आया।
उतो समा पड़ते रह रास
वेले रह रास साहब जी दा समा सी शाम दा टाइम सी ते सतगुरां दे दरबार दे विच सोदर रह रास साहब जी दा जाप हो रहा सी।
गुर पग बंदे रह कर पास
सिंह ने जाके महाराज गुरु कलगीधर दे चरणां विच नमस्कार कीती दसवें पातशाह नूं जाके मत्था टेकिया।
लगियो दीवान महान नियारे हाथ जोड़ सिख खरो उचारे।
महाराज दसवें पातशाह जी दा दीवान लगा होया दीवान सजिया होया सिंह बैठे हुए सन तो ए सिंह जिहदे नाल इस तरह दी तिंगोजोरी होई है जबरदस्ती होई है तुरकां वल्लों इन्हे हाथ जोड़े हाथ जोड़ के महाराज सच्चे पातशाह दे चरणां विच बेनती करके कहण लगा।
मैं सिख हूं साचे पातशाह
कहण लगा सतगुरु सच्चे पातशाह मेरा ए बाहरी स्वरूप भावें हुण मुसलमाना वाला नजर आ रहा है मेरे केस जेड़े ने इन्हां तुरकां ने कट दिते ने पर हे सच्चे पातशाह मैं तुहाडा सिख हां। हे गुरु कलगीधर जी मैं तुहाडा सिख हां।
रण मैं लड़त गिरियो छित माए
जंग दे विच लड़दिया लड़दिया मैं जख्मी होके डिग पिया सी
भई मूर्छा होश न कोए
जख्मी होके डिगण करके मैं बेहोश हो गया बेसुध हो गया ते मैनू कोई अपने आप दी सोझ ही ना रही।
पहुंचे तुरक आन सब कोए
महाराज इन्ने नू जेड़े तुरक सन ओ आ पहुंचे मलेच जिन्ने सन ओ सारे आ पहुंचे मेरे कोल
छुट्टी मूर्छा गैले गे
जदों मेरी बेहोशी खुली ते ओ मैनू पकड़ के कैद करके अपने नाल लै गए।
शरा सर्ब को करते वे
जेड़ी उन्हां दी शरा दे नियम ने उसे तरह कीता ਉਹਨਾਂ ਨੇ ਮੈਨੂੰ ਜਬਰਦਸਤੀ ਆਪਣੀ ਸ਼ਰ੍ਹਾਂ ਧਾਰਨ ਕਰਵਾਈ।
ਕਹਾਂ ਕਰੂੰ ਮੈਂ ਅਵੈ ਉਪਾਏ।
ਮੇਰੀ ਬੇਵਸੀ ਸੀ, ਉਹਨਾਂ ਨੇ ਜਬਰਦਸਤੀ ਮੇਰੇ ਕੇਸ ਕਤਲ ਕੀਤੇ, ਜਬਰਦਸਤੀ ਮੇਰੀ ਸੁਨਤ ਕੀਤੀ, ਜਬਰਦਸਤੀ ਆਪਣੀ ਭੋਜਨ ਆਪਣੀ ਰੋਟੀ ਮੈਨੂੰ ਖਵਾਈ, ਗੁਸਲ ਕਰਵਾਇਆ, ਕਲਮਾ ਮੇਰੇ ਕੋਲੋਂ ਕਹਾਈਆਂ। ਇਸ ਤਰ੍ਹਾਂ ਮਹਾਰਾਜ ਸੱਚੀ ਪਾਤਸ਼ਾਹ ਉਹਨਾਂ ਨੇ ਮੇਰੇ ਨਾਲ ਢਿੰਗੋ ਜੋਰੀ ਕੀਤੀ ਹੈ, ਜਬਰਦਸਤੀ ਕੀਤੀ ਹੈ। ਮਹਾਰਾਜ ਸੱਚੀ ਪਾਤਸ਼ਾਹ ਮੇਰੀ ਉਹਨਾਂ ਅੱਗੇ ਕੋਈ ਪੇਸ਼ ਨਹੀਂ ਗਈ।
ਕਹਾਂ ਕਰੂੰ ਮੈਂ ਅਬੈ ਉਪਾਏ। ਹਿੰਦੂ ਜਨਮ ਸਿੱਖੀ ਧਰਮ ਜਾਏ।
ਮਹਾਰਾਜ ਸੱਚੀ ਪਾਤਸ਼ਾਹ ਹੁਣ ਮੈਂ ਕੀ ਉਪਾਅ ਕਰਾਂ, ਹੁਣ ਮੈਂ ਕੀ ਉਪਾਅ ਕਰਾਂ। ਮੈਂ ਤਾਂ ਤੁਹਾਡਾ ਸਿੱਖ ਹਾਂ ਗਰੀਬ ਨਵਾਜ, ਉਹਨਾਂ ਨੇ ਮੈਨੂੰ ਮੁਸਲਮਾਨ ਬਣਾ ਦਿੱਤਾ, ਮੈਨੂੰ ਜਬਰਦਸਤੀ ਮੁਸਲਮਾਨ ਬਣਾ ਦਿੱਤਾ। ਪਾਤਸ਼ਾਹ ਮੈਂ ਤਾਂ ਤੁਹਾਡਾ ਸਿੱਖ ਹਾਂ, ਜੇ ਹੁਣ ਇਸੇ ਤਰ੍ਹਾਂ ਬਣ ਕੇ ਰਹਿਣਾ ਤੇ ਮੇਰਾ ਸਿੱਖੀ ਧਰਮ ਚਲਾ ਜਾਂਦਾ, ਨਾ ਮੈਂ ਉਸ ਪਾਸੇ ਜੋਗਾ ਤੇ ਨਾ ਮੈਂ ਇਸ ਪਾਸੇ ਜੋਗਾ ਰਿਹਾ।
ਜਿਸ ਬਿਦ ਰਹਿ ਰੱਖੋ ਦੁੱਖ ਪੈਓ।
ਮਹਾਰਾਜ ਹੁਣ ਜਿਵੇਂ ਤੁਸੀਂ ਰੱਖਣਾ ਮੈਨੂੰ ਰੱਖੋ, ਮੈਂ ਬੜਾ ਡਾਢਾ ਦੁਖੀ ਆ। ਪਾਤਸ਼ਾਹ ਮੈਨੂੰ ਤਾਂ ਹੁਣ ਕੁਝ ਸਮਝ ਨਹੀਂ ਆਉਂਦਾ, ਮੈਨੂੰ ਤਾਂ ਹੁਣ ਕੋਈ ਸੋਝ ਹੀ ਨਹੀਂ ਆ ਰਹੀ।
ਨਾ ਤਾਂ ਮੈਂ ਚਿਖਾ ਬਣਾਏ ਜੇ ਲੈ
ਮਹਾਰਾਜ, ਜੇ ਕੋਈ ਉਪਾਅ ਨਜ਼ਰ ਨਾ ਆਇਆ ਤੇ ਮੈਂ ਚਿਖਾ ਬਾਲ ਕੇ ਅੱਗ ਚ ਸੜ ਕੇ ਮਰ ਜਾਵਾਂਗਾ, ਅੱਗ ਵਿਚ ਆਪਣਾ ਆਪ ਦਾਹ ਕਰਕੇ ਮਰ ਜਾਵਾਂਗਾ।
ਬੂਜਿਓ ਗੁਰੂ ਕਰੀ ਕੇ ਮਿਸ਼ਰਾ।
ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਫਿਰ ਇਹਦੀ ਬੇਨਤੀ ਸੁਣ ਕੇ ਨੂੰ ਪੁੱਛਿਆ, ਕਹਿਣ ਲੱਗੇ ਹਾਂ ਭਾਈ ਸਿੱਖਾ, ਇਹ ਦੱਸ ਕਿ ਤੂੰ ਕਿਵੇਂ ਸ਼ਰ੍ਹਾਂ ਧਾਰਨ ਕੀਤੀ ਹੈ, ਕਿਵੇਂ ਤੈਨੂੰ ਉਹਨਾਂ ਨੇ ਸ਼ਰ੍ਹਾਂ ਧਾਰਨ ਕਰਵਾਈ ਹੈ।
ਜਦ ਸ਼ਤਰੁਨ ਕੇ ਬਸ ਮੈਂ ਪਰਾ।
ਜਦੋਂ ਤੂੰ ਦੁਸ਼ਮਣ ਦੇ ਬਸ ਪੈ ਗਿਆ ਸੀ, ਦੁਸ਼ਮਣ ਤੈਨੂੰ ਕੈਦ ਕਰਕੇ ਲੈ ਗਿਆ ਸੀ, ਤੂੰ ਉਹਨਾਂ ਦੀ ਸ਼ਰ੍ਹਾਂ ਧਾਰਨ ਕਿਵੇਂ ਕੀਤੀ ਹੈ।
ਸਭ ਸਿੱਖ ਸਭ ਕਰ ਜੋਰ ਸੁਣਾਏ, ਪੂਰਬ ਸੁਨਤ ਮੋਰ ਕਰਾਏ।
ਫਿਰ ਉਸ ਵਕਤ ਤੋਂ ਸਿੱਖ ਬੋਲਿਆ, ਕਹਿਣ ਲੱਗਾ ਸੱਚੇ ਪਾਤਸ਼ਾਹ, ਜਦੋਂ ਮੈਨੂੰ ਪਹਿਲਾਂ ਜਬਰਦਸਤੀ ਪਕੜ ਕੇ ਲੈ ਗਏ, ਜਬਰਦਸਤੀ ਪਹਿਲਾਂ ਉਹਨਾਂ ਨੇ ਮੈਨੂੰ ਬੰਨ ਕੇ ਜਕੜ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਮੇਰੀ ਸੁਨਤ ਕੀਤੀ,
ਕਲਮਾ ਅਰ ਨਮਾਜ਼ ਕਰਵਾਏ।
ਉਹਨਾਂ ਨੇ ਮੇਰੇ ਕੋਲੋਂ ਕਲਮਾ ਪੜਵਾਈਆਂ, ਮੇਰੇ ਕੋਲੋਂ ਨਮਾਜ਼ ਕਰਵਾਈ,
ਕੇਸ ਬੇਅਦਬੀ ਖਾਣਾ ਖਵਾਏ।
ਉਹਨਾਂ ਨੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਔਰ ਮੈਨੂੰ ਉਹਨਾਂ ਤੁਰਕਾਂ ਨੇ ਆਪਣਾ ਖਾਣਾ ਖਵਾਇਆ, ਜਿਹੜਾ ਉਹਨਾਂ ਮਲੇਛਾਂ ਦਾ ਤਿਆਰ ਕੀਤਾ ਹੋਇਆ ਭੋਜਨ ਸੀ ਉਹ ਮੈਨੂੰ ਖਵਾਇਆ।
ਸੁਣ ਗੁਰ ਬੂਜਿਓ ਕਹੋ ਤੂੰ ਸਾਚੇ, ਸੰਗ ਤੁਰਕ ਨੀ ਤੇਰੇ ਬਾਚੇ।
ਮਹਾਰਾਜ ਜੀ ਕਹਿਣ ਲੱਗੇ ਸਿੱਖਾ, ਹੁਣ ਸੱਚੋ ਸੱਚ ਦੱਸੀ ਜੋ ਅਸੀਂ ਪੁੱਛਣ ਲੱਗੇ ਆ, ਸੱਚ ਦੱਸੀ, ਇਹਦੇ ਵਿਚ ਕਿਸੇ ਪ੍ਰਕਾਰ ਦਾ ਕੋਈ ਵਲੇਵਾ ਨਾ ਰੱਖੀ, ਸੱਚ ਦੱਸੀ ਕਿ ਇਸ ਕਰਮਾਂ ਤੋਂ ਇਲਾਵਾ ਜੋ ਤੂੰ ਦੱਸ ਰਿਹਾ, ਕਿਤੇ ਉਹਨਾਂ ਨੇ ਤੇਰੇ ਨਾਲ ਤੁਰਕਣੀ ਯੁੱਧ ਤਾਂ ਨਹੀਂ ਕਰਵਾਇਆ, ਤੂੰ ਕਿਤੇ ਤੁਰਕਣੀ ਦਾ ਸੰਗ ਤਾਂ ਨਹੀਂ ਕੀਤਾ।
ਸਿੱਖ ਤਬ ਕਹਿਓ ਬਚਾਮਨ ਕੀਨ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਰਕਣੀ ਦਾ ਸੰਗ ਤੋਂ ਬਚਿਆ ਕਿ ਤੁਰਕਣੀ ਦਾ ਸੰਗ ਵੀ ਤੇਰੇ ਨਾਲ ਉਹਨਾਂ ਨੇ ਕਰਵਾਇਆ। ਸਿੱਖ ਨੇ ਹੱਥ ਜੋੜੇ ਕਹਿਣ ਲੱਗਾ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਨਾਲ ਇਸ ਕੁਕਰਮ ਤੋਂ ਮੈਂ ਬਚਿਆ ਰਿਹਾ, ਇਸ ਕੁਕਰਮ ਤੋਂ ਤੁਸੀਂ ਮੈਨੂੰ ਕਿਰਪਾ ਕਰਕੇ ਬਚਾ ਲਿਆ।
ਬਚਾਮਨ ਕੀਨ ਕਬ ਤੁਮ ਹੱਥ ਦੇ ਰੱਖ ਲੀਨ।
ਮਹਾਰਾਜ ਤੁਸੀਂ ਕਿਰਪਾ ਕਰਕੇ ਮੈਨੂੰ ਇਸ ਕੁਕਰਮ ਤੋਂ ਬਚਾ ਲਿਆ, ਤੁਰਕਣੀ ਦੇ ਸੰਗ ਤੋਂ ਬਚਾ ਲਿਆ, ਇਸ ਕੁਕਰਮ ਤੋਂ ਤੁਸੀਂ ਮੈਨੂੰ ਰੱਖ ਲਿਆ ਹੈ।
ਸਬੈ ਕਹਿਓ ਕਰਵਾਏ ਕਰਾ ਪ੍ਰਸ਼ਾਦ।
ਜਨਕੀਧਰ ਪਾਤਸ਼ਾਹ ਜੀ ਬੋਲੇ, ਮਹਾਰਾਜ ਜੀ ਕਹਿੰਦੇ ਸਿੱਖਾ ਫਿਰ ਤੇਰਾ ਕੁਝ ਨਹੀਂ ਵਿਗੜਿਆ। ਮਹਾਰਾਜ ਜੀ ਕਹਿੰਦੇ ਸਿੱਖਾ ਤੇਰੀ ਸਿੱਖੀ ਅੰਦਰ ਮਨ ਦੀ ਆ, ਉਹ ਤੇਰੇ ਅੰਦਰ ਹੀ ਆ, ਨਿਕਲ ਨਹੀਂ ਗਈ, ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਔਰ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਅਰਦਾਸ ਕਰਵਾ।
ਦਿਓ ਖਾਲਸੇ ਮੈਂ ਵਰਤਾਏ।
ਉਹ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਖਾਲਸੇ ਵਿਚ ਵਰਤਾ ਦੇ, ਸਿੰਘਾਂ ਵਿਚ ਵਰਤਾ ਦੇ।
ਖਰਾ ਸਿੱਖ ਤੂੰ ਹੈ ਸਭ ਮੇਰੇ,
ਸਰਬ ਪ੍ਰਕਾਰ ਨਾਲ ਖਰਾ ਹੈ, ਤੇਰਾ ਕੁਝ ਨਹੀਂ ਵਿਗੜਿਆ, ਤੂੰ ਸਰਬ ਪ੍ਰਕਾਰ ਨਾਲ ਖਰਾ ਹੈ।
ਬਹਾ ਗੋ ਕੇ ਪਕੜੀ ਤੇਰੇ,
ਮਹਾਰਾਜ ਜੀ ਕਹਿੰਦੇ ਗੁਰੂ ਨੇ ਤੇਰੀ ਬਾਂਹ ਫੜੀ ਹੋਈ ਆ, ਸਿੱਖਾ ਫਿਕਰ ਨਾ ਕਰ, ਤੂੰ ਗੁਰੂ ਦੀ ਬਾਂਹ ਨੀ ਛੱਡੀ, ਅੰਦਰੋਂ ਮਨ ਕਰਕੇ ਤਾਂ ਤੂੰ ਸਿੱਖੀ ਨੀ ਨਾ ਤਿਆਗੀ, ਬਾਹਰੋਂ ਉਹਨਾਂ ਨੇ ਜਬਰਦਸਤੀ ਕੀਤੀ ਤੇਰੇ ਨਾਲ, ਤੈਨੂੰ ਸੁੰਨਤ ਕੀਤੀ, ਤੇਰੇ ਕੇਸ ਕਤਲ ਕੀਤੇ, ਜਬਰੀ ਤੈਨੂੰ ਉਹਨਾਂ ਨੇ ਆਪਣਾ ਭੋਜਨ ਖਵਾਇਆ, ਤੇਰੇ ਕੋਲੋਂ ਕਲਮਾ ਪੜਵਾਈਆਂ, ਪਰ ਤੂੰ ਮਨ ਕਰਕੇ ਤਾਂ ਗੁਰੂ ਕਾ ਸਿੱਖ ਰਿਹਾ ਨਾ, ਤੁਰਕਣੀ ਦਾ ਸੰਗ ਕਰਦਾ ਉਦੋਂ ਫਿਰ ਤੇਰਾ ਮਨ ਵੀ ਡੋਲ ਜਾਣਾ ਸੀ, ਤੁਰਕਣੀ ਦੇ ਸੰਗ ਨਾਲ ਤਾਂ ਤੇਰੇ ਮਨ ਨੇ ਵੀ ਭ੍ਰਸ਼ਟ ਹੋ ਜਾਣਾ ਸੀ, ਪਰ ਤੂੰ ਇਸ ਕੁਕਰਮ ਤੋਂ ਬਚਿਆ, ਇਸ ਕਰਕੇ ਤੇਰੀ ਸਿੱਖੀ ਸਾਬਤ ਹੈ, ਗੁਰੂ ਨੇ ਤੇਰੀ ਬਾਂਹ ਫੜੀ ਹੋਈ ਆ, ਫਿਕਰ ਨਾ ਕਰ।
ਉਤੇ ਸਿੰਘ ਦੇ ਤਵੈ ਦੂਰੰਗ,
ਜਦੋਂ ਕਲਗੀਧਰ ਜੀ ਨੇ ਇਹਨੂੰ ਕਿਹਾ ਨਾ ਵੀ ਤੂੰ ਕੜਾ ਪ੍ਰਸ਼ਾਦ ਦੀ ਦੇਗ ਕਰਾ ਕੇ ਅਰਦਾਸਾ ਕਰਕੇ ਖਾਲਸੇ ਚ ਵਰਤਾ ਦੇ ਦੇਗ, ਤੂੰ ਲਾਗੇ ਜਿਹੜੇ ਸਿੰਘ ਬੈਠੇ ਸਨ ਉਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਣ ਲੱਗੇ।
ਦੂਜਿਓ ਤਵੈ ਕਹੋ ਗੁਰਪੂਰੰਗ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਹੇ ਪੂਰੇ ਸਤਿਗੁਰੂ ਗਰੀਬਨਵਾਜ, ਹੇ ਦਇਆ ਨਿਧ ਅੰਤਰਯਾਮੀ ਸੱਚੇ ਪਾਤਸ਼ਾਹ ਜੀ,
ਮੁਸਲਮਾਨ ਕਿਸ ਵਿਧ ਕਰ ਹੋਏ, ਕਿਦੋਂ ਨਾ ਬਣੇ ਬਣਾਵੇ ਤੋਏ।
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਵੀ ਬੰਦਾ ਮੁਸਲਮਾਨ ਕਿਵੇਂ ਬਣਦਾ ਹੈ, ਮੰਨ ਲਓ ਵੀ ਕੋਈ ਦੂਸਰੇ ਧਰਮ ਵਾਲਾ ਵਿਅਕਤੀ ਪੱਕਾ ਮੁਸਲਮਾਨ ਕਿਵੇਂ ਬਣਦਾ, ਜਿਸ ਤਰ੍ਹਾਂ ਮੁਸਲਮਾਨ ਨਹੀਂ ਬਣਦਾ ਜਿਵੇਂ ਸਿੱਖ ਨੂੰ ਜ਼ਬਰਦਸਤੀ ਕਰਕੇ ਉਹ ਬਣਾਉਣਾ ਚਾਹੁੰਦੇ ਸੀ, ਤੁਸੀਂ ਆਖਿਆ ਤੇਰਾ ਕੁਝ ਨਹੀਂ ਵਿਗੜਿਆ, ਤੂੰ ਮੁਸਲਮਾਨ ਨਹੀਂ ਬਣਿਆ, ਤੂੰ ਸਿੱਖ ਹੀ ਹੈ, ਤੇ ਮਹਾਰਾਜ ਫਿਰ ਇਹ ਦੱਸੋ ਵੀ ਮੁਸਲਮਾਨ ਕਿਵੇਂ ਬਣਦਾ, ਕਿਵੇਂ ਕੋਈ ਉਹਨੂੰ ਬਣਾਇਆ ਜਾਂਦਾ ਮੁਸਲਮਾਨ ਕਿਸੇ ਤਰੀਕੇ ਨਾਲ, ਜਾਂ ਉਹ ਖੁਦ ਬਣਦਾ ਹੈ।
ਤਬ ਗੁਰ ਬਚਨ ਕਿਉ ਸੁਨ ਭਾਏ,
ਇਹ ਬੇਨਤੀ ਸੁਣ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਕਰੈ ਸ਼ਰਾ ਜਿਰਿਪ ਬੁਰੇ ਆਏ।
ਕਹਿੰਦੇ ਖਾਲਸਾ ਜੀ ਸੁਣੋ, ਤੇ ਜੇ ਤਾਂ ਦੁਸ਼ਮਣ ਜਿਹੜਾ ਜਾਂ ਤੁਰਕ ਜਿਹੜੇ ਨੇ ਉਹ ਬਰਿਆਈ ਕਰਨ, ਬਰਿਆਈ ਕਹਿੰਦੇ ਨੇ ਜ਼ਬਰਦਸਤੀ ਨੂੰ, ਵੀ ਜੇ ਉਹ ਕਿਸੇ ਨੂੰ ਪਕੜ ਕੇ, ਚਾਹੇ ਉਹ ਕਿਸੇ ਹਿੰਦੂ ਨੂੰ ਪਕੜ ਲੈਣ, ਚਾਹੇ ਕਿਸੇ ਸਿੱਖ ਨੂੰ ਪਕੜ ਲੈਣ, ਚਾਹੇ ਕਿਸੇ ਹੋਰ ਧਰਮ ਦੇ ਵਿਅਕਤੀ ਨੂੰ ਪਕੜ ਲੈਣ, ਤੇ ਜ਼ਬਰਦਸਤੀ ਉਹਨੂੰ ਮੁਸਲਮਾਨ ਬਣਾਉਣਾ ਚਾਹੁਣ।
ਹਿਰਦੇ ਭਾਵਨਾ ਜਿਸ ਨੇ ਹੋਵੇ, ਕਰੇ ਜ਼ੋਰ ਤੁਰਕ ਨਾ ਹੈ ਸੋਏ।
ਪਰ ਜੇ ਉਹ ਬਾਹਰੋਂ ਜ਼ਬਰਦਸਤੀ ਕਰਕੇ ਉਹਨੂੰ ਮੁਸਲਮਾਨ ਬਣਾ ਰਹੇ ਨੇ, ਉਹਦੀ ਸੁੰਨਤ ਕਰ ਰਹੇ ਨੇ, ਕੇਸ ਕਤਲ ਕਰ ਰਹੇ ਨੇ, ਤਾਂ ਉਹ ਮੁਸਲਮਾਨ ਨਹੀਂ ਬਣਦਾ। ਜੇ ਉਹਦੇ ਹਿਰਦੇ ਵਿੱਚ ਮੁਸਲਮਾਨ ਧਰਮ ਪ੍ਰਤੀ ਭਾਵਨਾ ਹੀ ਨਹੀਂ ਹੈ, ਉਹਦੇ ਮਨ ਵਿੱਚ ਮੁਸਲਮਾਨ ਧਰਮ ਪ੍ਰਤੀ ਕੋਈ ਇੱਛਾ ਹੀ ਨਹੀਂ ਹੈ, ਤੇ ਫਿਰ ਉਹ ਕਿਸੇ ਵੀ ਤਰੀਕੇ ਨਾਲ ਮੁਸਲਮਾਨ ਨਹੀਂ ਬਣ ਸਕਦਾ। ਜੇ ਉਹਦੇ ਮਨ ਨੇ ਕਬੂਲ ਨਹੀਂ ਕੀਤਾ, ਬਾਹਰੋਂ ਸਰੀਰ ਨੂੰ ਧਾਰਨ ਕਰਵਾ ਦਿਓ, ਜ਼ਬਰਦਸਤੀ ਉਹਦੇ ਕੇਸ ਕਤਲ ਕਰ ਦਿੱਤੇ, ਸੁੰਨਤ ਕਰ ਦਿੱਤੀ, ਪਰ ਉਹਦੇ ਮਨ ਨੇ ਤਾਂ ਮੁਸਲਮਾਨ ਧਰਮ ਨਹੀਂ ਨਾ ਕਬੂਲਿਆ। ਧਰਮ ਦਾ ਸਬੰਧ ਸਰੀਰ ਨਾਲ ਨਹੀਂ ਹੁੰਦਾ ਸਿੱਖੋ, ਧਰਮ ਦਾ ਸਬੰਧ ਮਨ ਨਾਲ ਹੁੰਦਾ ਹੈ। ਜੇ ਮਨ ਗ੍ਰਹਿਣ ਕਰੇ ਤਾਂ ਧਰਮ ਹੈ, ਜੇ ਮਨ ਹੀ ਗ੍ਰਹਿਣ ਨਾ ਕਰੇ ਤੇ ਫਿਰ ਕਾਹਦਾ ਧਰਮ। ਇਸ ਕਰਕੇ ਭਾਈ ਜ਼ੋਰ ਦੇ ਨਾਲ ਉਹ ਤੁਰਕ ਨਹੀਂ ਬਣ ਸਕਦੇ, ਤੁਰਕ ਨਹੀਂ ਹੋ ਸਕਦੇ।
ਜਬ ਕਾਮੀ ਹੋਏ ਕਰਤਾ ਸੰਗ,
ਜਦੋਂ ਮੁਸਲਮਾਨ ਬਣਦਾ, ਪਰ ਅੱਜ ਕਹਿੰਦੇ ਜਦੋਂ ਕਾਮੀ ਹੋ ਜਾਂਦਾ, ਕਾਮੀ ਹੋ ਕੇ ਜਦੋਂ ਤੁਰਕਣੀ ਦਾ ਸੰਗ ਕਰਦਾ, ਉਦੋਂ ਤਾਂ ਫਿਰ ਉਹਦੀ ਆਪਣੀ ਰਜਾ ਨਾਲ ਸ਼ਾਮਲ ਹੋ ਗਈ ਨਾ। ਕਾਮੀ ਹੋ ਕੇ, ਵਿਭਚਾਰੀ ਹੋ ਕੇ ਤੁਰਕਣੀ ਦਾ ਸੰਗ ਕਰਦਾ, ਇਹਨੂੰ ਖਾਲਸੇ ਦੇ ਬੋਲੇ ਚ ਤੁਰਕਣੀ ਯੁੱਧ ਕਹਿੰਦੇ ਨੇ, ਉਹ ਤੁਰਕਣੀ ਯੁੱਧ ਕਰਦਾ ਹੈ।
ਤੋ ਮਨ ਮਿਲਤਾ ਹੋਏ ਇੱਕ ਰੰਗ,
ਉਸ ਵੇਲੇ ਫਿਰ ਉਹਦਾ ਮਨ ਤੁਰਕਾਂ ਨਾਲ ਮਿਲ ਜਾਂਦਾ, ਕਿਉਂਕਿ ਕਾਮੀ ਹੋ ਕੇ ਜਦੋਂ ਸੰਗ ਕਰਦਾ ਤੁਰਕਣੀ ਦਾ, ਉਦੋਂ ਤਾਂ ਮਨ ਮਿਲ ਹੀ ਜਾਂਦਾ ਨਾ, ਉਦੋਂ ਫਿਰ ਇੱਕ ਰੰਗ ਹੋ ਜਾਂਦਾ ਮਨ, ਉਦੋਂ ਤਿੰਗੋ ਜੋਰੀ ਮਨ ਜਿਹੜਾ ਇੱਕ ਰੰਗ ਹੋ ਜਾਂਦਾ, ਉਹਨਾਂ ਨਾਲ ਮਨ ਵੀ ਮਿਲ ਜਾਂਦਾ ਹੈ।
ਮੁਸਲਮਾਨ ਤਵੀ ਹੋ ਜਾਏ,
ਉਸ ਵਕਤ ਫਿਰ ਇਹ ਮੁਸਲਮਾਨ ਬਣਦਾ, ਫਿਰ ਉਸੇ ਵਕਤ ਹੀ ਮੁਸਲਮਾਨ ਹੋ ਜਾਂਦਾ ਜਦੋਂ ਤੁਰਕਣੀ ਸੰਗ ਕਰਦਾ। ਹਾਂ, ਜੇ ਜ਼ਬਰਦਸਤੀ ਇਹਨੂੰ ਕੋਈ ਬਾਹਰੋਂ ਸੁੰਨਤ ਕਰੇ, ਕੇਸ ਕਤਲ ਕਰੇ ਤੇ ਕਹੇ ਮੁਸਲਮਾਨ ਬਣ ਗਿਆ, ਕਹਿੰਦੇ ਏਦਾਂ ਨਹੀਂ ਬਣਦਾ, ਪਰ ਜਦੋਂ ਤੁਰਕਣੀ ਦੇ ਸੰਗ ਦੇ ਵਿੱਚ ਤਾਂ ਫਿਰ ਇਹਦੀ ਰਜ਼ਾਮੰਦੀ ਹੁੰਦੀ ਹੈ, ਤੇ ਤੁਰਕਣੀ ਦੇ ਸੰਗ ਵਿੱਚ ਜਦੋਂ ਇਹਦਾ ਮਨ ਇੱਕ ਰੰਗ ਹੋ ਕੇ ਮਿਲ ਜਾਂਦਾ ਹੈ, ਉਸ ਵਕਤ ਮਹਾਰਾਜ ਜੀ ਕਹਿੰਦੇ ਫਿਰ ਇਹ ਮੁਸਲਮਾਨ ਬਣ ਜਾਂਦਾ ਹੈ, ਫਿਰ ਇਹ ਮੁਸਲਮਾਨ ਹੋ ਜਾਂਦਾ ਹੈ।
ਕਾਰਨ ਲਖੋ ਸਮਾਏ
ਕਰਕੇ ਸਾਰੇ ਧਰਮਾਂ ਦਾ ਜਿਹੜਾ ਮੂਲ ਹੈ ਉਹ ਮਨ ਹੀ ਹੈ। ਮਨ ਕਰਕੇ ਹੀ ਸਾਰੇ ਧਰਮ ਹੁੰਦੇ ਨੇ ਖਾਲਸਾ ਜੀ। ਜੇ ਮਨ ਹੈ, ਮਨ ਮੰਨਦਾ ਤਾਂ ਧਰਮ ਹੈ, ਜੇ ਮਨ ਨਹੀਂ ਮੰਨਦਾ ਤੇ ਫਿਰ ਧਰਮ ਨਹੀਂ ਹੈ। ਮਨ ਨੇ ਹੀ ਧਰਮ ਨੂੰ ਧਾਰਨ ਕਰਨਾ ਹੈ।
ਬਲ ਤੇ ਨਹੀਂ ਭਾਵਨਾ ਫਿਰੈ,
ਬਲ ਦੇ ਨਾਲ ਕਿਸੇ ਦੀ ਭਾਵਨਾ ਨਹੀਂ ਫੇਰ ਸਕਦੇ ਆਪਾਂ, ਆਪਣੇ ਜ਼ੋਰ ਦੇ ਨਾਲ ਕਿਸੇ ਦੀ ਭਾਵਨਾ ਨਹੀਂ ਫੇਰ ਸਕਦੇ। ਜੇ ਉਹਦੇ ਮਨ ਦੀ ਭਾਵਨਾ ਪੱਕੀ ਹੈ ਨਾ ਤੇ ਬਾਹਰੋਂ ਬਲ ਨਾਲ ਕੋਈ ਫੇਰਨਾ ਚਾਹੇ ਤਾਂ ਸਰੀਰ ਨੂੰ ਤਾਂ ਭਾਵੇਂ ਉਹਦੇ ਰੂਪ ਰੰਗ ਨੂੰ ਬਦਲ ਦੇਵੇ, ਬਾਹਰੋਂ ਸਰੀਰਕ ਤੌਰ ਤੇ ਭਾਵੇਂ ਉਹਨੂੰ ਆਪਣਾ ਪਹਿਰਾਵਾ ਪਹਿਨਾ ਦੇਵੇ, ਸਰੀਰਕ ਤੌਰ ਤੇ ਆਪਣੇ ਧਰਮ ਦੇ ਚਿੰਨ੍ਹ ਨੂੰ ਧਾਰਨ ਕਰਾ ਦੇਵੇ, ਪਰ ਜੇ ਮਨ ਦੀ ਉਹਦੀ ਭਾਵਨਾ ਨਹੀਂ ਹੈ ਤੇ ਫਿਰ ਖਾਲਸਾ ਜੀ ਕੋਈ ਦੁਨੀਆਂ ਦੀ ਐਸੀ ਤਾਕਤ ਨਹੀਂ ਜਿਹੜੀ ਉਹਨੂੰ ਮੁਸਲਮਾਨ ਬਣਾ ਸਕੇ। ਪਰ ਜਦੋਂ ਤੁਰਕਣੀ ਸੰਗ ਕਰਦਾ ਉਦੋਂ ਫਿਰ ਇਹਦਾ ਮਨ ਵੀ ਨਾਲ ਮਿਲ ਜਾਂਦਾ, ਇਸ ਕਰਕੇ ਫਿਰ ਉਦੋਂ ਇਹ ਮੁਸਲਮਾਨ ਬਣ ਜਾਂਦਾ, ਉਦੋਂ ਇਹਦਾ ਧਰਮ ਤਬਦੀਲ ਹੋ ਜਾਂਦਾ ਹੈ।
ਮਮ ਸਿੱਖ ਤੁਰਕਣੀ ਸੰਗ ਨਾ ਕਰੇ
ਕਰਕੇ ਖਾਲਸਾ ਜੀ ਇਹ ਗੱਲ ਪੱਲੇ ਬੰਨ ਲਓ ਕਿ ਜਿਹੜਾ ਮੇਰਾ ਸਿੱਖ ਹੈ ਉਹ ਕਦੇ ਤੁਰਕਣੀ ਦਾ ਸੰਗ ਨਾ ਕਰੇ, ਮੇਰਾ ਜਿਹੜਾ ਸਿੱਖ ਹੈ ਉਹ ਕਦੇ ਤੁਰਕਣੀ ਦਾ ਸੰਗ ਨਾ ਕਰੇ।
ਇੱਕ ਵਾਰੀ ਭੋਗੈ ਕੋਈ ਮੁਸਲਮਾਨ ਸੋ ਤਛਿਨ ਹੋਏ।
ਮਹਾਰਾਜ ਜੀ ਕਹਿੰਦੇ ਜੇ ਕੋਈ ਮੇਰਾ ਸਿੱਖ ਹੋ ਕੇ ਇੱਕ ਵਾਰ ਵੀ ਕਿਸੇ ਤੁਰਕਣੀ ਦਾ ਸੰਗ ਕਰ ਲੈਂਦਾ, ਇੱਕ ਵਾਰ ਵੀ, ਤੇ ਕਹਿੰਦੇ ਇੱਕ ਵਾਰ ਹੀ ਤੁਰਕਣੀ ਦੇ ਕੀਤੇ ਹੋਏ ਸੰਗ ਨਾਲ ਉਹਦਾ ਧਰਮ ਬਦਲ ਜਾਂਦਾ, ਉਹ ਮੁਸਲਮਾਨ ਹੋ ਜਾਂਦਾ। ਤੁਰਕਣੀ ਦੇ ਸੰਗ ਨਾਲ ਉਸੇ ਵੇਲੇ ਉਹ ਮੁਸਲਮਾਨ ਬਣ ਜਾਂਦਾ ਹੈ।
ਜੋ ਨਰ ਹਿੰਦੂ ਧਰਮ ਕੋ ਧਰੈ,
ਕੋਈ ਹਿੰਦੂ ਧਰਮ ਦਾ ਧਾਰਨੀ ਹੈ,
ਬਚਿਆ ਤੁਰਕਣੀ ਤੇ ਸੋ ਤਰੈ,
ਉਹ ਤੁਰਕਣੀ ਤੋਂ ਬਚ ਕੇ ਰਹੇ, ਤੁਰਕਣੀ ਯੁੱਧ ਤੋਂ ਬਚ ਕੇ ਰਹੇ ਤੇ ਉਹ ਤਰ ਸਕਦਾ, ਉਹਦਾ ਧਰਮ ਨਹੀਂ ਬਦਲੇ। ਜਿਵੇਂ ਹੁਣ ਔਰੰਗਜ਼ੇਬ ਜ਼ਬਰਦਸਤੀ ਕਰਕੇ ਇਹਨਾਂ ਨੂੰ ਮੁਸਲਮਾਨ ਬਣਾ ਰਿਹਾ ਸੀ, ਇਹਨਾਂ ਦੇ ਜਨੇਊ ਤੋੜ ਰਿਹਾ ਸੀ, ਪਰ ਉਦੋਂ ਤੱਕ ਇਹਨਾਂ ਦੇ ਧਰਮ ਨੂੰ ਖਤਰਾ ਨਹੀਂ ਜਦੋਂ ਤੱਕ ਇਹਨਾਂ ਦੇ ਮਨ ਉਹਨਾਂ ਨਾਲ ਨਹੀਂ ਮਿਲੇ ਹੋਏ। ਜਦੋਂ ਮਨ ਮਿਲ ਗਏ ਤੁਰਕਣੀਆਂ ਦੇ ਨਾਲ ਤੇ ਫਿਰ ਇਹਨਾਂ ਦਾ ਧਰਮ ਜਿਹੜਾ ਤਬਦੀਲ ਹੋ ਗਿਆ, ਫਿਰ ਇਹ ਮੁਸਲਮਾਨ ਹੀ ਹੋ ਗਏ।
ਜੋ ਪਰ ਨਾਰੀ ਭੋਗ ਪਛਤਾਵੇ,
ਪਰ ਇਸਤਰੀ ਨੂੰ ਭੋਗਣ ਤੋਂ ਬਾਅਦ ਆਪਣੇ ਮਨ ਚ ਪਛਤਾਵਾ ਕਰ ਲੈਂਦੇ ਨੇ,
ਕੁਝ ਪ੍ਰਾਸ਼ਚਿਤ ਅਗਹਿਤ ਕਰਵਾਵੇ,
ਆਪਣੇ ਉਸ ਕੀਤੇ ਹੋਏ ਪਾਪ ਦੇ ਬਦਲੇ ਉਹ ਪ੍ਰਾਸ਼ਚਿਤ ਕਰ ਲੈਂਦੇ ਨੇ, ਉਹ ਪ੍ਰਾਸ਼ਚਿਤ ਕਰਮ ਕਰ ਲੈਂਦੇ ਨੇ।
ਕਹਿ ਗੁਰ ਸਿੱਖਣ ਤੇ ਬਖਸ਼ਾਵੇ,
ਗੁਰੂ ਕੇ ਸਿੱਖਾਂ ਦੇ ਕੋਲ ਤਨਖਾਹ ਲਵਾ ਕੇ ਉਹ ਆਪਣਾ ਆਪ ਬਖਸ਼ਾ ਲੈਂਦੇ ਹਨ।
ਸੋ ਸਿੱਖ ਅੱਗ ਤੇ ਬੱਕੀ ਹੋ ਜਾਵੇ,
ਸਿੱਖ ਤਾਂ ਹੁਣ ਪਰ ਇਸਤਰੀ ਗਾਮੀ ਹੋਣ ਤੋਂ ਬਾਅਦ ਜੇ ਪਛਤਾਵਾ ਕਰ ਲਵੇ, ਪ੍ਰਾਸ਼ਚਿਤ ਕਰਮ ਕਰ ਲਵੇ ਤੇ ਗੁਰਸਿੱਖਾਂ ਕੋਲੋਂ ਤਨਖਾਹ ਲਵਾ ਲਵੇ, ਉਹ ਸਿੱਖ ਤਾਂ ਇਸ ਅੱਗ ਤੋਂ ਬਚ ਜਾਂਦਾ ਹੈ।
ਜੋ ਤੁਰਕਣੀ ਸਿੱਖ ਭੋਗੈ ਜਾਏ, ਸੋਨੇ ਬੱਕੀਓ ਜਾਏ ਕਦਾਏ।
ਮਹਾਰਾਜ ਜੀ ਕਹਿੰਦੇ ਪਰ ਇਹ ਗੱਲ ਸੁਣ ਲੋ, ਜਿਹੜਾ ਤੁਰਕਣੀ ਨਾਲ ਸੰਗ ਕਰਦਾ ਨਾ ਸਿੱਖ, ਉਹ ਭਾਵੇਂ ਤਨਖਾਹਾਂ ਵੀ ਲਵਾ ਲਿਓ, ਕਦੇ ਬਖਸ਼ਿਆ ਨਹੀਂ ਜਾ ਸਕਦਾ, ਉਹ ਕਦੇ ਬਖਸ਼ਿਆ ਨਹੀਂ ਜਾ ਸਕਦਾ। ਜਿਹੜਾ ਤੁਰਕਣੀ ਦਾ ਸੰਗ ਕਰਦਾ, ਤੁਰਕਣੀ ਯੁੱਧ ਕਰਦਾ, ਉਹ ਕਦੇ ਵੀ ਨਹੀਂ ਬਖਸ਼ਿਆ ਜਾ ਸਕਦਾ।
ਪਾਕੋ ਮੁਸਲਮਾਨ ਹੈ ਤੂਏ,
ਫਿਰ ਪੱਕਾ ਮੁਸਲਮਾਨ ਹੀ ਹੈ, ਉਹ ਤਾਂ ਫਿਰ ਪੱਕਾ ਮੁਸਲਮਾਨ ਹੀ ਹੋ ਗਿਆ।
ਪ੍ਰਥਮ ਅਜਾਨ ਜੇ ਭੁੱਲੇ ਕੋਈ,
ਜੇ ਪਹਿਲਾਂ ਕਿਸੇ ਨੇ ਅਣਜਾਣ ਪੁਣੇ ਦੇ ਵਿੱਚ ਕਿਸੇ ਨੇ ਕੋਈ ਭੁੱਲ ਕਰ ਲਈ ਜਿਸ ਨੂੰ ਰਵਾਇਤ ਦਾ ਮਰਿਆਦਾ ਦਾ ਨਹੀਂ ਸੀ ਪਤਾ,
ਮੇਲ ਤੁਰਕਣੀ ਸੰਗ ਸਿੱਖ ਬਣ ਜਾਏ,
ਜੇ ਤੁਰਕਣੀ ਨਾਲ ਮੇਲ ਕਰਨ ਤੋਂ ਬਾਅਦ ਉਹ ਸਿੱਖ ਬਣਦਾ, ਪਹਿਲਾਂ ਸਿੱਖ ਨਹੀਂ ਸੀ, ਅਚਾਨਕ ਅਣਜਾਣ ਪੁਣੇ ਦੇ ਵਿੱਚ ਕਿਤੇ ਤੁਰਕਣੀ ਸੰਗ ਕਰਨ ਤੋਂ ਬਾਅਦ ਉਹ ਸਿੱਖ ਬਣਦਾ ਹੈ।
ਮਿਲ ਤੁਰਕਣੀ ਸੰਗ ਸਿੱਖ ਬਣ ਜਾਏ, ਸੋਭੀ ਛੁੱਟ ਜਾਏ ਗੁਰ ਧਿਆਏ,
ਗੁਰੂ ਨੂੰ ਧਿਆ ਕੇ ਛੁੱਟ ਜਾਂਦਾ, ਪਰ ਜਿਹੜਾ ਸਿੱਖ ਹੋ ਕੇ ਤੁਰਕਣੀ ਦਾ ਸੰਗ ਕਰੇ ਉਹ ਕਦੇ ਨਹੀਂ ਬਖਸ਼ਿਆ ਜਾ ਸਕਦਾ, ਉਹ ਤਾਂ ਫਿਰ ਪੱਕਾ ਮੁਸਲਮਾਨ ਹੀ ਹੈ।
ਹੁਣ ਸਿੰਘਨ ਬੂਜੇ ਗੁਣ ਖਾਨੇ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ ਕਿ ਤੁਰਕਣੀ ਸੰਗ ਨਹੀਂ ਕਰਨਾ, ਇਹਦੇ ਵਿੱਚ ਖਾਲਸਾ ਜੀ ਬਹੁਤ ਡੂੰਘੀਆਂ ਰਮਜਾਂ ਸਨ। ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੇ ਸੂਰਮੇ ਬਹਾਦਰ ਯੋਧੇ ਬਣਨਾ, ਤੇ ਯੋਧੇ ਨੂੰ ਨਾ ਕਿਸੇ ਲਾਲਚ ਨਾਲ ਡੁਲਾਇਆ ਜਾ ਸਕਦਾ, ਉਹਨੂੰ ਕਿਸੇ ਪ੍ਰਕਾਰ ਦਾ ਲੋਭ ਦੇ ਕੇ ਨਹੀਂ ਡੁਲਾਇਆ ਜਾ ਸਕਦਾ, ਡਰਾਵਾ ਦੇ ਕੇ ਨਹੀਂ ਡੁਲਾਇਆ ਜਾ ਸਕਦਾ। ਇੱਕ ਜ਼ਰੀਆ ਮੁਸਲਮਾਨਾਂ ਕੋਲ ਦੁਸ਼ਮਣਾਂ ਕੋਲੇ ਜ਼ਰੂਰ ਸੀ ਕਿ ਉਹ ਆਪਣੀਆਂ ਔਰਤਾਂ ਭੇਜ ਕੇ ਉਹਨੂੰ ਜ਼ਰੂਰ ਡੁਲਾ ਸਕਦੀਆਂ ਸਨ। ਤੋ ਸਿੰਘਾਂ ਨੂੰ ਸਤਿਗੁਰੂ ਜੀ ਪਹਿਲਾਂ ਹੀ ਤਿਆਰ ਕਰ ਰਹੇ ਨੇ ਕਿ ਕਿਤੇ ਇਹੋ ਜਿਹਾ ਰੂਪ ਬਣਾ ਕੇ ਜੋ ਆਉਣ ਵੀ ਤਾਂ ਡੋਲਣਾ ਨਹੀਂ ਹੈ, ਤੁਰਕਣੀ ਸੰਗ ਤਾਂ ਕਦੇ ਨਹੀਂ ਕਰਨ। ਦੁਸ਼ਮਣ ਇਹ ਵੀ ਦਾ ਪੇਚ ਜਿਹੜੇ ਨੀਚ ਦੁਸ਼ਮਣ ਨੇ ਫਿਰ ਉਹ ਵਰਤ ਲੈਂਦੇ ਨੇ। ਫਿਰ ਦੂਜਾ ਕਾਰਨ ਇਹ ਵੀ ਸੀ ਕਿ ਜੇ ਤੁਰਕਣੀ ਦਾ ਸੰਗ ਕਰਦਾ ਸਿੱਖ ਤੇ ਫਿਰ ਉਸ ਤੁਰਕਣੀ ਦੇ ਪੇਟ ਤੋਂ ਪੈਦਾ ਹੋਇਆ ਜਿਹੜਾ ਬੱਚਾ ਹੈ ਉਹਦੇ ਤੇ ਸੰਸਕਾਰ ਸਿੱਖ ਦੇ ਨਹੀਂ ਹੋਣਗੇ, ਤੁਰਕਣੀ ਮਾਂ ਦੇ ਹੋਣਗੇ। ਹੁਣ ਸਿੱਖ ਦਾ ਹੀ ਬੱਚਾ ਜੋ ਤੁਰਕਣੀ ਦੇ ਉਧਰ ਤੋਂ ਪੈਦਾ ਹੋਇਆ ਹੈ ਉਹ ਜਦੋਂ ਆਉਣ ਵਾਲੇ ਸਮੇਂ ਚ ਜੰਗ ਯੁੱਧ ਹੋਣਗੇ ਫਿਰ ਓਨੀ ਸਪਿਰਿਟ ਨਾਲ ਹੀ ਲੜੇਗਾ ਜਿੰਨੀ ਸਪਿਰਿਟ ਇੱਕ ਸਿੱਖ ਵਿਚ ਹੁੰਦੀ ਹੈ, ਓਨੀ ਇੱਕ ਮੁਸਲਮਾਨ ਵਿਚ ਵੀ ਪੈਦਾ ਹੋ ਜਾਏਗੀ। ਮਹਾਰਾਜ ਜੀ ਇਹ ਵੀ ਰੋਕਣਾ ਚਾਹੁੰਦੇ ਸਨ, ਬਹੁਤ ਜ਼ਿਆਦਾ ਦੂਰ ਅੰਦੇਸ਼ੀ ਕਾਰਨਾਂ ਨੂੰ ਸੋਚ ਕੇ ਮਹਾਰਾਜ ਜੀ ਨੇ ਬਚਨ ਕਹੇ ਨੇ। ਕਹਿੰਦੇ ਐਸਾ ਕਤਈ ਨਹੀਂ ਕਰਨਾ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਕਹੇ ਸੁਣ ਕੇ ਫਿਰ ਸਿੱਖ ਬੋਲੇ,
ਬ੍ਰਿੰਦ ਤੁਕ ਭੋਗੈ ਦਵਾਨੇ।
ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਤੁਰਕ ਨੇ ਤਾਂ ਬਖਸ਼ਦੇ ਨੇ, ਤੁਰਕ ਜਿਹੜੇ ਤੁਰਕ ਨੇ ਮਲੇਸ਼ ਨੇ ਇਹ ਤਾਂ ਬਹੁਤ ਸਾਰੀਆਂ ਜਿਹੜੀਆਂ ਹਿੰਦਵਾਣੀਆਂ ਹਨ ਉਹਨਾਂ ਨੂੰ ਭੋਗਦੇ ਹਨ।
ਇੱਕ ਬਦਲਾ ਲੈ ਭਲਾ ਜਨਾਏ।
ਮਹਾਰਾਜ ਜੀ ਜੇ ਉਹ ਮਾੜਾ ਕਰਮ ਕਰਦੇ ਨੇ ਹਿੰਦੂਆਂ ਦੀਆਂ ਘਰਵਾਲੀਆਂ ਨੂੰ ਜਬਰੀ ਚੁੱਕ ਕੇ ਲਿਜਾ ਕੇ ਭੋਗਦੇ ਨੇ ਤੇ ਫਿਰ ਸਿੰਘਾਂ ਨੂੰ ਵੀ ਇਹਨਾਂ ਕੋਲ ਬਦਲਾ ਲੈਣਾ ਚਾਹੀਦਾ, ਉਸੇ ਤਰ੍ਹਾਂ ਹੀ ਬਦਲਾ ਲੈਣਾ ਚਾਹੀਦਾ ਹੈ।
ਕਿਉਂ ਗੁਰ ਸ਼ਸਤਰ ਮਰਜੇ ਹਟਾਏ।
ਅੱਜ ਫਿਰ ਕਿਉਂ ਗੁਰੂ ਸਾਹਿਬ ਰੋਕਦੇ ਨੇ, ਸ਼ਾਸਤਰ ਕਿਉਂ ਰੋਕਦੇ ਨੇ? ਜੇ ਉਹ ਨਹੀਂ ਰੁਕਦੇ, ਉਹ ਤੁਰਕ ਬਾਦ ਨਹੀਂ ਆਉਂਦੇ, ਉਹ ਜ਼ਬਰਦਸਤੀ ਹਿੰਦਵਾਣੀਆਂ ਨੂੰ ਚੁੱਕ ਕੇ ਲਿਜਾਂਦੇ ਨੇ ਔਰ ਉਹਨਾਂ ਨੂੰ ਜਬਰੀ ਭੋਗਦੇ ਨੇ, ਫਿਰ ਬਦਲਾ ਤਾਂ ਇਸੇ ਤਰ੍ਹਾਂ ਹੀ ਉਹਨਾਂ ਕੋਲੋਂ ਲਿਆ ਜਾ ਸਕਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਰਕਣੀ ਸੰਗ ਕਰਕੇ ਉਹਨਾਂ ਕੋਲੋਂ ਉਸੇ ਤਰ੍ਹਾਂ ਬਦਲਾ ਲਿਆ ਜਾਵੇ? ਪਰ ਗੁਰੂ ਸਾਹਿਬ ਜੀ ਤੁਸੀਂ ਵੀ ਰੋਕਦੇ ਹੋ, ਸ਼ਾਸਤਰ ਵੀ ਰੋਕਦੇ ਨੇ ਕਿ ਕਦੇ ਐਸਾ ਨਹੀਂ ਕਰਨਾ।
ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਨੋ ਪੰਥੀ ਉਚੇਰੇ।
ਮਹਾਰਾਜ ਜੀ ਫਿਰ ਸਾਡੇ ਵਾਸਤੇ ਕਿਉਂ ਰੋਕ ਹੈ? ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਿੰਘੋ ਮੇਰਾ ਪੰਥ ਬੜਾ ਉੱਚਾ ਸੁੱਚਾ ਪੰਥ ਹੈ। ਮਹਾਰਾਜ ਜੀ ਕਹਿੰਦੇ ਹਮਲੇ ਜਾਨਾ ਪੰਥ ਉਚੇਰੇ, ਮੇਰਾ ਪੰਥ ਦੁਨੀਆਂ ਦੇ ਜਿੰਨੇ ਪੰਥ ਨੇ ਨਾ ਉਹਨਾਂ ਸਾਰੇ ਪੰਥਾਂ ਵਿੱਚੋਂ ਸਭ ਤੋਂ ਉੱਚਾ ਪੰਥ ਹੈ। ਮੇਰੇ ਪੰਥ ਖਾਲਸੇ ਪੰਥ ਜਿਹਾ ਦੁਨੀਆਂ ਚ ਕੋਈ ਪੰਥ ਨਹੀਂ ਹੈ, ਸਭ ਤੋਂ ਉੱਚਾ ਸੁੱਚਾ ਪੰਥ ਹੈ। ਤੇ ਅਸੀਂ ਉਹਨਾਂ ਮਲੇਛਾਂ ਦੀ ਰੀਸ ਨਹੀਂ ਕਰਨੀ। ਉਹ ਮਲੇਛ ਜਿਹੋ ਜਿਹੇ ਖੋਟੇ ਕੁਕਰਮ ਕਰਦੇ ਨੇ, ਐਸਾ ਕੰਮ ਸਾਡੇ ਪੰਥ ਨੇ ਸਾਡੇ ਸਿੱਖਾਂ ਨੇ ਨਹੀਂ ਕਰਨਾ, ਕਿਉਂਕਿ ਸਾਡਾ ਸਿੱਖ ਸਾਡਾ ਪੰਥ ਬੜਾ ਉੱਚਾ ਹੈ।
ਨਹੀਂ ਅਦੋਗਤ ਬਿਕੈ ਪੁਚਾਵੇ।
ਔਰ ਮੈਂ ਆਪਣੇ ਪੰਥ ਨੂੰ ਆਗਿਆ ਦੇ ਕੇ ਇਹੋ ਜਿਹੇ ਕੰਮ ਦੀ ਆਪਣੇ ਪੰਥ ਨੂੰ ਅਦੋਗਤੀ ਚ ਨਹੀਂ ਪਹੁੰਚਾਉਣਾ। ਮੇਰਾ ਪੰਥ ਬੜਾ ਉੱਚਾ, ਮੈਂ ਉਹਨਾਂ ਨੂੰ ਥੱਲੇ ਨਹੀਂ ਸੁੱਟਣਾ, ਹਰ ਅਰਸ਼ ਤੇ ਲਿਜਾ ਕੇ ਫਰਸ਼ ਤੇ ਨਹੀਂ ਸੁੱਟਣਾ।
ਯਾ ਤੇ ਕਲਮਲ ਕਰਨੇ ਹਟਾਵੇ।
ਕਰਕੇ ਅਸੀਂ ਆਪਣੇ ਪੰਥ ਨੂੰ ਆਪਣਿਆਂ ਸਿੰਘਾਂ ਨੂੰ ਪਾਪ ਕਰਨ ਤੋਂ ਰੋਕਦੇ ਆ, ਪਾਪ ਕਰਨ ਤੋਂ ਵਰਜਦੇ ਆ। ਮੇਰੇ ਖਾਲਸੇ ਨੇ ਪਾਪ ਨਹੀਂ ਕਰਨੇ, ਇਹਨਾਂ ਪਾਪਾਂ ਤੋਂ ਮੇਰੇ ਖਾਲਸੇ ਨੇ ਤਿਆਗੀ ਹੋ ਕੇ ਰਹਿਣਾ ਹੈ।
ਪੰਥ ਭੂਤਨਾ ਕੋ ਹੈ ਜੋਏ, ਲਿਓ ਸੰਭਾਲ ਮੁਹੰਮਦ ਸੋਏ।
ਖਾਲਸਾ ਜੀ ਇਹ ਕੋਈ ਪੰਥ ਹੈ ਮੁਸਲਮਾਨਾਂ ਦਾ, ਇਹਨਾਂ ਤੁਰਕਾਂ ਦਾ? ਇਹ ਤਾਂ ਭੂਤਣਿਆਂ ਦਾ ਪੰਥ ਹੈ, ਭੂਤਣਿਆਂ ਦਾ, ਜਿਹੜਾ ਹਜ਼ਰਤ ਮੁਹੰਮਦ ਨੇ ਸੰਭਾਲਿਆ। ਮਹਾਰਾਜ ਜੀ ਕਹਿੰਦੇ ਮੇਰਾ ਪੰਥ ਦੇਵਤਿਆਂ ਦਾ ਪੰਥ ਹੈ, ਖਾਲਸਾ ਬੜਾ ਉੱਚਾ ਸੁੱਚਾ ਹੈ। ਔਰ ਇਹਦਾ ਵਾਲੀ ਅਕਾਲ ਪੁਰਖ ਹੈ ਮੇਰੇ ਪੰਥ ਦਾ, ਇਹਨੂੰ ਅਕਾਲ ਪੁਰਖ ਨੇ ਆਪਣੇ ਕੋਲ ਸੰਭਾਲਿਆ, ਇਹ ਪਾਪ ਕਰਮ ਨਹੀਂ ਕਰਦਾ। ਇਹ ਤਾਂ ਭੂਤਣਿਆਂ ਦਾ ਪੰਥ ਹੈ, ਇਹਨਾਂ ਮਲੇਛਾਂ ਦਾ, ਤੁਰਕਾਂ ਦਾ, ਜਿਹੜਾ ਹਜ਼ਰਤ ਮੁਹੰਮਦ ਨੇ ਸੰਭਾਲਿਆ ਹੋਇਆ ਹੈ।
ਮੈਂ ਨੀਚਨ ਕੀ ਰੀਤ ਅਛੇਰੇ।
ਨੀਚਾਂ ਦੀ ਰੀਤ ਚੰਗੀ ਨਹੀਂ ਹੈ, ਇਹ ਨੀਚ ਨੇ ਜਿਹੜੀ ਇਹ ਰੀਤੀ ਧਾਰਨ ਕਰੀ ਬੈਠੇ ਨੇ। ਆਹ ਵੇਖੋ ਕਿੱਡਾ ਕੁਕਰਮ ਕੀਤਾ ਇਹਨਾਂ ਨੇ, ਕਿੱਡਾ ਵੱਡਾ ਭਾਰੀ ਕੁਕਰਮ ਕੀਤਾ। ਜੇ ਅਸੀਂ ਵੀ ਹੁਣ ਇਸੇ ਤਰ੍ਹਾਂ ਕਰੀਏ, ਉਹਨਾਂ ਦਾ ਕੋਈ ਮੁਸਲਮਾਨ ਚੁੱਕ ਲਿਆਈਏ, ਉਹਨੂੰ ਜਬਰਦਸਤੀ ਸੂਰ ਖਵਾ ਕੇ ਉਹਨੂੰ ਕਹੀਏ ਵੀ ਹੁਣ ਤੈਨੂੰ ਬਣਾਉਂਦੇ ਹਾਂ ਹਿੰਦੂ, ਫਿਰ ਸਾਡੇ ਵਿੱਚ ਤਾਂ ਉਹਨਾਂ ਚ ਕੀ ਫਰਕ ਰਹੇਗਾ? ਏਦਾਂ ਉਹਨੇ ਹਿੰਦੂ ਨੀ ਬਣ ਜਾਣਾ, ਜੇ ਉਹਨੂੰ ਸੂਰ ਵੀ ਖਵਾ ਦਿਓ ਤਾਂ ਉਹਨੇ ਹਿੰਦੂ ਥੋੜੀ ਬਣ ਜਾਣਾ, ਜੇ ਉਹਦਾ ਮਨ ਨਹੀਂ ਮੰਨਦਾ, ਮਨ ਰਜਾਮੰਦ ਨਹੀਂ ਹੁੰਦਾ। ਤੋ ਇਸ ਪ੍ਰਕਾਰ ਨਾਲ ਖਾਲਸਾ ਜੀ, ਆਪਾਂ ਨੀ ਇਹ ਕੰਮ ਕਰਨੇ, ਖਾਲਸੇ ਨੂੰ ਨੀ ਇਹ ਕੰਮ ਸੋਭਦੇ। ਮੇਰਾ ਪੰਥ ਬੜਾ ਉੱਚਾ ਸੁੱਚਾ ਹੈ, ਔਰ ਇਹਨਾਂ ਮਲੇਛਾਂ ਦੀ ਜਿਹੜੀ ਰੀਤ ਹੈ ਉਹ ਚੰਗੀ ਨੀ, ਬੜੀ ਨੀਚ ਰੀਤੀ ਹੈ ਇਹਨਾਂ ਮਲੇਛਾਂ ਦੀ।
ਦੇਖੇ ਅਪਮਾਨ ਕਰੇ ਸਭ ਮੇਰੇ,
ਹਾਂ ਮੇਰੇ ਖਾਲਸੇ ਨੇ ਤਾਂ ਇਹਨਾਂ ਦੀਆਂ ਜਿਹੜੀਆਂ ਰੀਤੀਆਂ ਨੇ ਉਹਨੂੰ ਵੇਖ ਕੇ ਉਹਦਾ ਅਪਮਾਨ ਹੀ ਕਰਨਾ, ਕਿ ਇਹ ਮਲੇਛਾਂ ਦੀਆਂ ਰੀਤੀਆਂ ਨੇ, ਖਾਲਸੇ ਦੀਆਂ ਰੀਤੀਆਂ ਨਹੀਂ।
ਗੁਰਬਚ ਸ਼ਾਸਤਰਨ ਕਰੀ ਨਿਯੋਗ,
ਇਸੇ ਕਰਕੇ ਗੁਰੂ ਸਾਹਿਬ ਨੇ ਵੀ ਇਹ ਬਚਨ ਕਹੇ ਨੇ, ਸ਼ਾਸਤਰਾਂ ਨੇ ਵੀ ਇਹ ਬਚਨ ਕਹੇ ਨੇ ਕਿ ਮੇਰੇ ਖਾਲਸੇ ਵਾਸਤੇ, ਸਿੱਖਾਂ ਵਾਸਤੇ ਔਰ ਹਿੰਦੂਆਂ ਵਾਸਤੇ। ਸ਼ਾਸਤਰਾਂ ਨੂੰ ਹਿੰਦੂਆਂ ਨੇ ਕਿਹਾ ਕਿ ਤੁਰਕਣੀ ਸੰਗ ਨਹੀਂ ਕਰਨਾ, ਉਹਨਾਂ ਨੂੰ ਵੀ ਇਹੀ ਕਿਹਾ ਹੋਇਆ ਸ਼ਾਸਤਰਾਂ ਨੇ ਕਿ ਅਯੋਗ ਹੈ।
ਆਸ਼ਰਮਾਨ ਤੇ ਮਨ ਨਿਯੋਗ,
ਇਸ ਕਰਕੇ ਗੱਲ ਸਾਰੇ ਆਸ਼ਰਮਾਂ ਵਾਸਤੇ ਮੰਨਣ ਯੋਗ ਹੈ।
ਇਨ ਕਹਿ ਕਰ ਪੁਨ ਸਿੱਖ ਮਿਲਾਇਓ, ਕਰਿਓ ਕੜਾ ਪ੍ਰਸ਼ਾਦ ਸਰਬ ਵਰਤਾਇਓ।
ਇਦਾਂ ਕਹਿ ਕੇ ਮਹਾਰਾਜ ਜੀ ਨੇ ਜਿਹੜਾ ਉਹ ਸਿੱਖ ਸੀ ਉਹ ਆਪਣੇ ਨਾਲ ਰਲਾ ਲਿਆ, ਉਹਨੂੰ ਦੁਬਾਰਾ ਮਹਾਰਾਜ ਜੀ ਨੇ ਸੋਧ ਕਰਕੇ ਉਹਦੀ ਕੜਾ ਪ੍ਰਸ਼ਾਦ ਦੀ ਦੇਗ ਉਹਨੇ ਭੇਟ ਕੀਤੀ, ਉਹਦਾ ਅਰਦਾਸਾ ਕੀਤਾ ਤੇ ਪੰਥ ਵਿੱਚ ਮਿਲਾ ਲਿਆ। ਤੋ ਇਸ ਪ੍ਰਕਾਰ ਨਾਲ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਿੱਚ ਹੀ ਉਹਨੂੰ ਇੱਕ ਮਿਕ ਕਰ ਲਿਆ।
ਜੋ ਪਏ ਇਸੀ ਰੀਤ ਸਿੱਖਰ ਤੇ ਜੰਗ,
ਖਾਲਸਾ ਜੀ ਇਸੇ ਰੀਤ ਨਾਲ ਗੁਰੂ ਕੇ ਸਿੱਖ ਜੰਗ ਕਰਦੇ ਨੇ। ਰੋਜ਼ ਜਦ ਯੁੱਧ ਹੁੰਦਾ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਹੈ।
ਹੋਣ ਲੱਗੇ ਦੁੱਖ ਚੁਦ ਸੰਗ,
ਹੁਣ ਕੜਾਕੇ ਵੀ ਲੱਗਣ ਲੱਗੇ ਸਿੰਘਾਂ ਨੂੰ, ਕਈ ਮਹੀਨੇ ਹੋ ਗਏ ਨੇ, ਰਸਤਾ ਬਸਤਾ ਸਮਾਪਤ ਹੋ ਗਈਆਂ, ਲੰਗਰ ਪ੍ਰਸ਼ਾਦਿਆਂ ਦੇ ਫਾਕੇ ਸਿੰਘਾਂ ਨੂੰ ਕੱਟਣੇ ਪੈਣ ਲੱਗੇ, ਹੁਣ ਕਈ ਕਈ ਵਾਰੀ ਭੁੱਖਿਆਂ ਰਹਿਣਾ ਪੈਣ ਲੱਗਾ, ਤੇ ਹੁਣ ਭੁੱਖ ਦਾ ਦੁੱਖ ਗੁਰੂ ਖਾਲਸਾ ਜੀ ਬੜਾ ਡਾਢਾ ਦੁੱਖ ਹੁੰਦਾ। ਭਗਤਾਂ ਨੇ ਵੀ ਕਿਹਾ ਹੇ ਵਾਹਿਗੁਰੂ, ਮੌਤ ਨਾਲੋਂ ਵੀ ਬੁਰਾ ਹੈ ਭੁੱਖ ਦਾ ਦੁੱਖ, ਮੌਤ ਨਾਲੋਂ ਵੀ ਬੁਰਾ ਹੈ। ਮੌਤ ਤਾਂ ਜ਼ਿੰਦਗੀ ਵਿੱਚ ਇੱਕ ਵਾਰ ਆਉਂਦੀ ਹੈ, ਭੁੱਖ ਉਦੋਂ ਤੱਕ ਆਉਂਦੀ ਰਹਿੰਦੀ ਹੈ ਜਦੋਂ ਤੱਕ ਮੌਤ ਨਹੀਂ ਆਉਂਦੀ, ਇਸ ਕਰਕੇ ਮੌਤ ਨਾਲੋਂ ਵੀ ਬੁਰਾ ਦੁੱਖ ਹੈ। ਤੋ ਗੁਰੂ ਕੇ ਸਿੱਖ ਜਿਹੜੇ ਸਾਨੂੰ ਭੁੱਖ ਦੇ ਨਾਲ ਹੁਣ ਦੁਖੀ ਹੋਣ ਲੱਗੇ,
ਖਾਸ ਖਜ਼ਾਨੇ ਦਰਬ ਜਿਤੇ ਭਾਵੇਂ ਸਤਦਰਬ ਵਿਖੇ ਤਿਤੇ।
ਕਲਗੀਧਰ ਜੀ ਦਾ ਜਿਹੜਾ ਖਾਸ ਖਜ਼ਾਨਾ ਉਹਦੇ ਵਿੱਚ ਜਿੰਨਾ ਪੈਸਾ ਹੈ, ਜਿੰਨਾ ਰੁਪਈਆ ਸੋਨਾ ਚਾਂਦੀ ਜਿੰਨਾ ਵੀ ਹੈ, ਪਹਿਲਾਂ ਵੀ ਮਹਾਰਾਜ ਜੀ ਨੇ ਦਰਿਆ ਚ ਭੇਟ ਕਰਵਾ ਦਿੱਤਾ ਸੀ, ਹੁਣ ਹੋਰ ਵੀ ਜਿਹੜਾ ਖਜ਼ਾਨਾ ਪਿਆ, ਮਹਾਰਾਜ ਜੀ ਕਹਿੰਦੇ ਤੁਰਕਾਂ ਨੂੰ ਨੀ ਲੁੱਟਣ ਦੇਣਾ, ਤੁਰਕਾਂ ਨੇ ਇਹ ਹਮਲਾ ਕਰਕੇ ਲੁੱਟਣ ਦੇ ਯਤਨ ਕਰਨੇ ਨੇ, ਤੁਰਕਾਂ ਨੂੰ ਨੀ ਲੁੱਟਣ ਦੇਣਾ। ਉਹ ਖਾਸ ਖਜ਼ਾਨੇ ਵਿੱਚ ਜਿੰਨਾ ਵੀ ਮਾਇਆ ਹੈ, ਖਜ਼ਾਨਾ ਹੈ, ਉਹ ਸਤਿਗੁਰੂ ਜੀ ਕਹਿ ਕਹਿ ਕੇ ਸਿੱਖਾਂ ਨੂੰ ਰੋਜ਼ ਸਤਲੁਜ ਦਰਿਆ ਦੇ ਵਿੱਚ ਰਖਵਾ ਦਿੰਦੇ ਨੇ।
ਪਸ਼ਮੰਬਰ ਆਦਿਕ ਸ਼ਵਚੀਰ,
ਪਸ਼ਮੀਨੇ ਦੇ ਜਾਂ ਹੋਰ ਬੜੇ ਬੜੇ ਸੋਹਣੇ ਕੱਪੜੇ ਬਸਤਰ ਦੁਸ਼ਾਲੇ ਹਨ।
ਹੁਕਮਾਵੇਂ ਪਾਵਕ ਪ੍ਰਵਤੀਰ,
ਮਹਾਰਾਜ ਜੀ ਅੱਗ ਲਵਾ ਦਿੰਦੇ ਨੇ, ਰੋਜ਼ ਕੋਈ ਨਾ ਕੋਈ ਪਸ਼ਮੀਨੇ ਦਾ ਥਾਨ ਕੱਢਦੇ ਨੇ, ਜਿਹੜੇ ਵਧੀਆ ਵਧੀਆ ਬਸਤਰ ਪਏ ਹੋਏ ਸਿੱਖਾਂ ਵੱਲੋਂ ਲਿਆਂਦੇ ਹੋਏ ਬਾਹਰ ਕੱਢਦੇ ਨੇ, ਉਹਨਾਂ ਨੂੰ ਅੱਗ ਲਵਾ ਕੇ ਫੂਕ ਦਿੰਦੇ ਹਨ।
ਇਸ ਵਿਦ ਸਰਵ ਸਮਾਜ ਨਭੇਣਾ ਫੂਕੇ ਕੈ ਜਲ ਸਲਤਾ ਗੇਰਾ,
ਮਹਾਰਾਜ ਜੀ ਸਾਰਾ ਕੁਝ ਨਭੇੜ ਰਹੇ ਨੇ, ਖਜ਼ਾਨੇ ਖਾਲੀ ਕਰ ਰਹੇ ਨੇ, ਤੇ ਜਿੰਨੀ ਮਾਇਆ ਮਾਇਆ ਹੈ ਰੁਪਈਏ ਚਾਂਦੀ ਆਦਿਕ ਨੇ ਉਹ ਦਰਿਆ ਦੇ ਵਿੱਚ ਮਹਾਰਾਜ ਜੀ ਭੇਟ ਕਰਵਾ ਦਿੰਦੇ ਨੇ, ਜਿਹੜੇ ਕੱਪੜੇ ਬਸਤਰ ਆਦਿਕ ਨੇ ਮਹਾਰਾਜ ਜੀ ਉਹਨਾਂ ਨੂੰ ਅੱਗ ਲਵਾ ਦਿੰਦੇ ਹਨ।
ਲੋਕ ਪੁਕਾਰਨ ਲਾਗੇ ਪੁਰ ਮੈਂ,
ਆਨੰਦਪੁਰ ਸਾਹਿਬ ਚ ਜਿਹੜੇ ਲੋਕ ਰਹਿੰਦੇ ਸਨ ਉਹ ਆ ਕੇ ਸਤਿਗੁਰਾਂ ਕੋਲ ਪੁਕਾਰਾਂ ਕਰਨ ਲੱਗੇ।
ਸਯੋ ਨਾ ਜਾਏ ਸ਼ੁਦਾ ਦੁੱਖ ਰੋਰ ਮੈਂ,
ਮਹਾਰਾਜ ਹੁਣ ਸਾਡੇ ਕੋਲੋਂ ਭੁੱਖ ਦਾ ਦੁੱਖ ਨਹੀਂ ਸਹਿਆ ਜਾਂਦਾ। ਫੌਜ ਤਾਂ ਦੁਖੀ ਸੀਗੀ ਪਰ ਜਿਹੜੇ ਆਨੰਦਪੁਰ ਸਾਹਿਬ ਚ ਆਮ ਲੋਕ ਰਹਿੰਦੇ ਸਨ ਉਹਨਾਂ ਨੂੰ ਵੀ ਦੁੱਖ ਹੈ। ਉਹ ਮਹਾਰਾਜ ਜੀ ਨੂੰ ਬੇਨਤੀ ਕਰਦੇ, ਸਤਿਗੁਰੂ ਜੀ ਭੁੱਖ ਦਾ ਦੁੱਖ ਹੁਣ ਸਾਡੇ ਕੋਲੋਂ ਸਹਿਆ ਨਹੀਂ ਜਾਂਦਾ।
ਪਰ ਜਾਨਿਸ ਕਰ ਗਈ ਵੈਰ ਕੋ,
ਉਹਨਾਂ ਨੇ ਮਹਾਰਾਜ ਜੀ ਕੋਲੋਂ ਆਗਿਆ ਲਈ, ਜਿਹੜੀ ਆਨੰਦਪੁਰ ਸਾਹਿਬ ਦੀ ਪਰਜਾ ਸੀ ਨਾ ਸਿੱਖ, ਆਨੰਦਪੁਰ ਸਾਹਿਬ ਦੇ ਜਿਹੜੇ ਵਾਸੀ ਸਨ ਉਹ ਆਨੰਦਪੁਰ ਸਾਹਿਬ ਛੱਡ ਕੇ ਬਾਹਰ ਨੂੰ ਚਲੇ ਗਏ। ਉਹਨਾਂ ਨੂੰ ਬਾਹਰ ਜਾਣ ਵੀ ਦਿੱਤਾ, ਤੁਰਕਾਂ ਵੱਲੋਂ ਉਹਨਾਂ ਨੂੰ ਰੋਕਿਆ ਨਹੀਂ ਗਿਆ। ਇਹ ਤਾਂ ਵਸਿੰਦੇ ਨੇ ਆਨੰਦਪੁਰ ਸਾਹਿਬ ਦੇ ਦੁਖੀ ਹੋ ਕੇ ਜਾ ਰਹੇ ਨੇ। ਉਹ ਆਨੰਦਪੁਰ ਸਾਹਿਬ ਦੀ ਜਿਹੜੀ ਪਰਜਾ ਸੀ ਉਹ ਸਾਰੇ ਆਨੰਦਪੁਰ ਸਾਹਿਬ ਤੋਂ ਨਿਕਲ ਕੇ ਬਾਹਰ ਚਲੇ ਗਏ।
ਸੁਪੱਤ ਸਿੰਘ ਨੇ ਤਿਆਗਿਓ ਗੁਰ ਕੋ,
ਜਿਹੜੇ ਸੂਰਮੇ ਸਨ, ਸ਼ਸਤਰਧਾਰੀ ਸਿੰਘ ਸਨ, ਉਹ ਨੇ ਗੁਰੂ ਕਲਗੀਧਰ ਨੂੰ ਛੱਡ ਕੇ ਗਏ। ਬਾਕੀ ਜਿਹੜੇ ਆਨੰਦਪੁਰ ਸਾਹਿਬ ਦੇ ਆਮ ਲੋਕ ਸੀ, ਉਥੋਂ ਰਹਿਣ ਵਾਲੇ ਕਈ ਵਪਾਰੀ ਸਨ, ਵਣਜਾਰੇ ਸਨ, ਇੱਥੇ ਰਹਿ ਕੇ ਵਪਾਰ ਕਰਨ ਆਏ ਸਨ, ਉਹ ਸਾਰੇ ਚਲੇ ਗਏ ਆਨੰਦਪੁਰ ਸਾਹਿਬ ਛੱਡ ਕੇ। ਪਰ ਜਿਹੜੇ ਸੂਰਮੇ ਬਹਾਦਰ ਯੋਧੇ ਨੇ, ਸ਼ਸਤਰਧਾਰੀ ਸਿੰਘ ਨੇ, ਉਹ ਮਹਾਰਾਜ ਜੀ ਨੂੰ ਛੱਡ ਕੇ ਨਹੀਂ ਗਏ।
ਰਹਿ ਛੁਦਾਤਰ ਤੋਂ ਲੜਦੇ,
ਹਾਲਾਂਕਿ ਉਹਨਾਂ ਨੂੰ ਵੀ ਭੁੱਖਿਆਂ ਰਹਿਣਾ ਪੈਂਦਾ, ਪਰ ਉਹ ਫਿਰ ਵੀ ਲੜਦੇ ਰਹਿੰਦੇ ਨੇ ਮਲੇਛਾਂ ਨਾਲ, ਫਿਰ ਵੀ ਲੜਾਈ ਕਰਨ ਨੂੰ ਤਿਆਰ ਰਹਿੰਦੇ ਹਨ।
ਸ਼ਤਨ ਮਰਤ ਆਪੇ ਮਰਤੇ,
ਦੁਸ਼ਮਣਾਂ ਨੂੰ ਮਾਰਦੇ ਨੇ ਔਰ ਆਪ ਲੜ ਕੇ ਜੰਗ ਦੇ ਮੈਦਾਨ ਵਿਚ ਮਰਦੇ ਹਨ।
ਰਹਿ ਕਹੇ ਸਕਲ ਮਿਲ ਅਬਨੇ ਅਬਨੇ ਭਾਗੇ, ਜੈ ਸੀਸ ਗੁਰੂ ਕੇ ਆਗੇ।
ਇਹੋ ਜੇ ਪੱਕੇ ਸਿੰਘ ਨੇ ਉਹ, ਨਿਸ਼ਚੇ ਦੇ ਇੰਨੇ ਪ੍ਰਬਲ ਨੇ, ਕਹਿੰਦੇ ਹੁਣ ਨੀ ਅਸੀਂ ਭੱਜਣਾ, ਹੁਣ ਨੀ ਅਸੀਂ ਜਾਣਾ, ਹੁਣ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਆਪਣਾ ਸੀਸ ਭੇਟ ਕਰਾਂਗੇ, ਹੁਣ ਤਾਂ ਆਪਣੇ ਸਿਰ ਗੁਰੂ ਸਾਹਿਬ ਦੇ ਲੇਖੇ ਲਾਵਾਂਗੇ। ਖਾਲਸਾ ਜੀ, ਹੁਣ ਅਸੀਂ ਭੱਜ ਕੇ ਨਹੀਂ ਜਾਣਾ, ਨੱਠ ਕੇ ਨਹੀਂ ਜਾਣਾ, ਤੇ ਨਾਲੇ ਜਾਣਾ ਵੀ ਕਿੱਥੇ ਆ, ਸਤਿਗੁਰਾਂ ਤੋਂ ਬਿਨਾਂ ਸਾਡਾ ਆਸਰਾ ਹੀ ਕੌਣ ਹੈ, ਕਿੱਥੇ ਜਾਈਏ। ਇਸ ਕਰਕੇ ਹੁਣ ਤਾਂ ਸਤਿਗੁਰਾਂ ਦੇ ਅੱਗੇ ਹੀ ਆਪਣਾ ਸੀਸ ਭੇਟ ਕਰਾਂਗੇ।
ਸਿਰ ਜਾਏ ਤਾਂ ਜਾਏ, ਮੇਰਾ ਸਿੱਕੀ ਸਿਦਕ ਨਾ ਜਾਏ, ਸਿਦਕ ਬਿਕੈ ਸਾਬਤ ਦ੍ਰਿੜ ਰਹਿ, ਸੰਕਟ ਅਨਕ ਪ੍ਰਕਾਰਨ ਸੈ।
ਸਿਦਕ ਦੇ ਵਿੱਚ ਗੁਰੂ ਕੇ ਸਿੱਖ ਸਾਬਤ ਰਹਿੰਦੇ ਨੇ, ਪਰ ਪੱਕ ਰਹਿੰਦੇ ਨੇ, ਉਹਨਾਂ ਦੀ ਉਹ ਅਵਸਥਾ ਡਿਗੈ ਨਾ ਡੋਲੈ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਜਿਹੜੇ ਆਪਣੇ ਨਿਸ਼ਚਿਆਂ ਤੋਂ ਨਾ ਡਿੱਗਣ ਵਾਲੇ ਨੇ ਨਾ ਹੀ ਡੋਲਣ ਵਾਲੇ ਨੇ, ਇਹੋ ਜਿਹਾ ਸਿਦਕ ਤੇ ਭਰੋਸਾ ਪਾਲਣ ਵਾਲੇ ਅਨਕ ਪ੍ਰਕਾਰ ਦੇ ਸੰਕਟ ਆਪਣੇ ਸਰੀਰ ਤੇ ਸਹਿੰਦੇ ਹਨ।
ਗੁਜਰੀ ਟਿਕ ਕਰੇ ਬਖਾਨੀ,
ਉਹਨਾਂ ਵਿੱਚੋਂ ਕਈ ਸਿੱਖ ਜਿਹੜੇ ਨੇ ਉਹ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਮਾਤਾ ਜੀ ਨੂੰ ਬੇਨਤੀ ਕਰਦੇ ਨੇ,
ਮਾਤਾ ਗੁਰੂ ਗਤ ਜਾਏ ਨਾ ਜਾਣੀ।
ਉਹ ਜਾ ਕੇ ਮਾਤਾ ਨੂੰ ਕਹਿੰਦੇ, ਮਾਤਾ ਜੀ ਗੁਰੂ ਦੀ ਗਤ ਜਾਣੀ ਨਹੀਂ ਜਾਂਦੀ, ਸਾਡੀ ਸਮਝ ਤੋਂ ਬਾਹਰ ਹੈ। ਸਤਿਗੁਰੂ ਦੀ ਜਿਹੜੀ ਖੇਡ ਹੈ, ਸਤਿਗੁਰਾਂ ਦੀ ਜਿਹੜੀ ਕਲਾ ਹੈ, ਉਹ ਸਾਡੀ ਸਮਝ ਤੋਂ ਬਾਹਰ ਹੈ, ਸਾਡੀ ਮਤ ਵਿਚ ਨਹੀਂ ਆਉਂਦੀ।
ਬਿਨਾਂ ਸਗਰੇ ਮਰ ਜਾਏ,
ਮਨ ਤੋਂ ਬਿਨਾਂ ਤਾਂ ਹੌਲੇ ਹੌਲੇ ਸਾਰੇ ਮਰ ਜਾਣਗੇ।
ਪਾਓ ਪਾਓ ਕਬ ਕਬ ਇੱਕ ਪੈ,
ਕਦੇ ਕਦੇ ਪਾਈਆ ਪਾਈਆ ਸੇਰ ਸੇਰ ਕਿਸੇ ਨੂੰ ਪਾਈਆ ਪਾਈਆ ਹੀ ਪਾਓ ਪਾਓ ਜਿਹੜਾ ਹੈ ਖਾਣ ਵਾਸਤੇ ਅੰਨ ਮਿਲਦਾ ਹੈ।
ਸੁਤ ਕੀ ਕ੍ਰਿਤ ਸੁਣ ਦੇਖਣ ਕਰਤੇ,
ਗੁਜਰੀ ਜੀ ਆਪਣੇ ਪੁੱਤਰ ਦੀ ਕ੍ਰਿਤ ਨਾਲੇ ਵੇਖਦੇ ਨੇ ਨਾਲੇ ਸੁਣਦੇ ਨੇ।
ਪਰਮ ਦੁਖੀ ਚਿਤ ਚਿੰਤਾ ਧਰਤੇ,
ਬੜੇ ਦੁਖੀ ਵੀ ਹੁੰਦੇ ਮਾਤਾ ਜੀ, ਚਿੱਤ ਵਿਚ ਬੜੀ ਭਾਰੀ ਚਿੰਤਾ ਕਰਦੇ ਨੇ।
ਕਹਿ ਨਾ ਸਕੈ ਸ਼ਰਾਪ ਤੇ ਡਰੈ,
ਮਾਤਾ ਜੀ ਦਾ ਹੌਸਲਾ ਨੀ ਪੈਂਦਾ ਕਿ ਕਲਗੀਧਰ ਜੀ ਨੂੰ ਜਾ ਕੇ ਕੁਝ ਆਖਣ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੋਂ ਵੀ ਭੈ ਲੱਗਦਾ ਹੈ।
ਰਿਸ਼ਤੇ ਕੁਝ ਮੁਕਤੇ ਕਹਿ ਪਰੈ,
ਕਿਤੇ ਐਸਾ ਨਾ ਹੋਵੇ ਕਿ ਮੈਂ ਕਲਗੀਧਰ ਨੂੰ ਕੁਝ ਕਹਾਂ ਤੇ ਉਹ ਅੱਗੋਂ ਰੋਸ ਵਿਚ ਆ ਕੇ ਕੋਈ ਬਚਨ ਕਰ ਦੇਣ।
ਸੋ ਸਭ ਸੱਚ ਹੋਏ ਨੈ ਤਰੈ,
ਕਿਉਂਕਿ ਜਿਹੜਾ ਬਚਨ ਸਤਿਗੁਰੂ ਜੀ ਕਰ ਦਿੰਦੇ ਨੇ ਉਹ ਬਿਲਕੁਲ ਸੱਚ ਹੁੰਦਾ, ਉਸੇ ਤਰ੍ਹਾਂ ਹੀ ਵਰਤਦਾ ਹੈ।
ਰਿਸ਼ਤੇ ਕੁਝ ਮੁਕਤੇ ਕਹਿ ਪਰੈ,
ਜੋ ਕਹਿ ਦੇਣ ਉਸੇ ਤਰ੍ਹਾਂ ਪੂਰਾ ਹੁੰਦਾ ਹੈ।
ਕਹਿਣ ਅਕਹਿਣ ਅਨੁਚਿਤ ਵਿਚਰੈ,
ਹੁਣ ਕਹਿਣਾ ਅਕਹਿਣਾ ਅਨੁਚਿਤ ਵਿਚਰਨਾ ਇਹ ਉਹਨਾਂ ਦੀ ਲੀਲਾ ਹੀ ਹੈ। ਹੁਣ
ਤੋ ਨਿਕਟ ਜੇ ਦਾਸ ਕਨੇਰੇ
ਜਿਹੜੇ ਮਾਤਾ ਜੀ ਦੇ ਨੇੜੇ ਨੌਕਰ ਚਾਕਰ ਦਾਸ ਰਹਿਣ ਵਾਲੇ ਸਨ
ਕਰੈ ਸੁਨਾਵਨ ਕਸ਼ਟ ਬਡੇਰੇ
ਮਾਤਾ ਗੁਜਰੀ ਜੀ ਨੂੰ ਆ ਕੇ ਰੋਜ਼ ਅਨੇਕਾਂ ਪ੍ਰਕਾਰ ਦੇ ਕਸ਼ਟ ਸੁਣਾਉਂਦੇ ਹਨ
ਸਿੰਘ ਸੈਂਕੜੇ ਲੜ ਕਰ ਮਰੈ
ਕਹਿੰਦੇ ਮਾਤਾ ਜੀ ਵੇਖੋ ਸੈਂਕੜੇ ਸਿੰਘ ਜੰਗ ਦੇ ਮੈਦਾਨ ਵਿਚ ਲੜ ਲੜ ਕੇ ਸ਼ਹੀਦ ਹੋ ਰਹੇ ਨੇ
ਬੱਚੇ ਨ ਜੀਵਨ ਆਸਾ ਧਰੈ
ਮਾਤਾ ਜੀ ਜਿਹੜੇ ਬਚੇ ਹੋਏ ਨੇ ਉਹਨਾਂ ਦੇ ਵੀ ਜੀਵਨ ਦੀ ਕੋਈ ਆਸ ਨਹੀਂ ਲੱਗਦੀ ਸੈਂਕੜੇ ਮਰ ਰਹੇ ਨੇ ਸ਼ਹੀਦ ਹੋ ਰਹੇ ਨੇ ਔਰ ਜਿਹੜੇ ਬਚੇ ਨੇ ਉਹਨਾਂ ਦੇ ਵੀ ਜੀਵਨ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ
ਇੱਕ ਦਿਨ ਮਨ ਕੋ ਦਿਲ ਕਰ ਆਏ ਸਭ ਵਿਦ ਕਰ ਦੁੱਖ ਤੇ ਤਪਤਾਏ
ਆਖਿਰਕਾਰ ਜਦੋਂ ਦਾਸਾਂ ਨੇ ਬਾਰ ਬਾਰ ਮਾਤਾ ਜੀ ਨੂੰ ਕਿਹਾ ਤੇ ਇੱਕ ਦਿਨ ਮਨ ਪੱਕਾ ਕਰ ਹੀ ਲਿਆ ਮਾਤਾ ਗੁਜਰੀ ਨੇ ਔਰ ਆਪਣਾ ਮਨ ਪੱਕਾ ਕਰਕੇ ਇੱਕ ਦਿਨ ਦਸਵੇਂ ਪਾਤਸ਼ਾਹ ਜੀ ਕੋਲ ਆਏ ਸਭ ਪ੍ਰਕਾਰ ਦੇ ਨਾਲ ਮਾਤਾ ਗੁਜਰੀ ਜੀ ਦਾ ਹਿਰਦਾ ਬਹੁਤ ਭਾਰੀ ਦੁਖੀ ਹੈ
ਕਲਗੀਧਰ
ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਖਲੋ ਕਰਕੇ
ਚਿੰਤਾ ਤੇ ਕਹਿ ਰਿਸ ਭਰੇ
ਆਪਣੇ ਚਿੱਤ ਦੀ ਭਾਰੀ ਚਿੰਤਾ ਦੇ ਨਾਲ ਬੜੇ ਰਿਸ ਦੇ ਨਾਲ ਵੀ ਭਰੇ ਹੋਏ ਨੇ ਬੋਲੇ ਹਨ
ਜਗ ਮੈਂ ਬਨ ਕਰ ਗੁਰੂ ਕਹਾਏ ਸਿੱਖ ਮਾਨਿਤ ਰਚਿਓ ਉਪਾਏ
ਕਹਿਣ ਲੱਗੇ ਹੇ ਗੁਰੂ ਕਲਗੀਧਰ ਜੀ ਤੁਸੀਂ ਸਾਰੇ ਜਗਤ ਦੇ ਵਿੱਚ ਮਾਨਨੀਏ ਗੁਰੂ ਹੋ ਗੁਰੂ ਕਹਾਉਂਦੇ ਹੋ ਪਰ ਤੁਸੀਂ ਸਿੱਖਾਂ ਨੂੰ ਮਾਰਨ ਵਾਸਤੇ ਉਪਾ ਰਚ ਰਹੇ ਹੋ ਹੁਣ ਤੱਕ ਤੁਸੀਂ ਸਿੱਖਾਂ ਦੇ ਗੁਰੂ ਹੋ ਤੁਹਾਨੂੰ ਤਾਂ ਸਿੱਖ ਪਾਲਣੇ ਚਾਹੀਦੇ ਨੇ ਪਰ ਤੁਸੀਂ ਹੁਣ ਤੱਕ ਜਿੰਨੇ ਉਪਾਅ ਕੀਤੇ ਨੇ ਸਿੱਖਾਂ ਨੂੰ ਮਾਰਨ ਦੇ ਕੀਤੇ ਹਨ
ਸਿੰਘ ਅਗਰ ਹੋਏ ਲੜੈ
ਦੇਖੋ ਰੋਜ਼ ਅਨੇਕਾਂ ਸਿੰਘ ਅੱਗੇ ਹੋ ਕੇ ਲੜਦੇ ਨੇ
ਸਿਰ ਪਰ ਵੈਰੀ ਕੜਕਤ ਖੜੇ
ਦੁਸ਼ਮਣ ਇਨ੍ਹਾਂ ਦੇ ਸਿਰ ਦੇ ਉੱਤੇ ਹਰ ਵੇਲੇ ਕੜਕ ਰਿਹਾ
ਸਭ ਮੈਂ ਭੁੱਖ ਵਰਤ ਬੋ ਰਹੇ
ਦੇਖੋ ਹੁਣ ਕਿੱਡੀ ਡਾਢੀ ਭੁੱਖ ਸਾਰਿਆਂ ਵਿਚ ਵਰਤ ਰਹੀ ਹੈ
ਜਿਸ ਦਿਨ ਭੋਜਨ ਪ੍ਰਾਪਤ ਨਹੀਂ
ਰਾਤ ਦਿਨ ਇਨ੍ਹਾਂ ਨੂੰ ਭੋਜਨ ਪ੍ਰਾਪਤ ਨਹੀਂ ਹੋ ਰਿਹਾ
ਪੂਰਬ ਦਰਬ ਪਾਏ ਦਰਿਆਏ
ਤੁਸੀਂ ਜਿੰਨਾ ਪੈਸਾ ਰੁਪਈਆ ਸੀ ਉਹ ਸਾਰਾ ਦਰਿਆ ਦੇ ਵਿਚ ਸੁਟਵਾ ਦਿੱਤਾ
ਅਬ ਨਿਕਾਸ ਸਭ ਦੇ ਚ ਰੁੜਾਏ
ਹੁਣ ਵੀ ਜਿਹੜਾ ਮਾੜਾ ਮੋਟਾ ਪੈਸਾ ਪਿਆ ਖਜ਼ਾਨੇ ਵਿਚ ਉਹ ਵੀ ਤੁਸੀਂ ਦਰਿਆ ਦੇ ਵਿਚ ਰੁੜਵਾ ਰਹੇ ਹੋ
ਕੋ ਗੁਨਾ ਸਿੱਖਣ ਅਸ ਕਰਿਓ ਜਿਸ ਤੇ ਇਤੋਂ ਕਸ਼ਟ ਤਿੰਨ ਪਰਿਓ
ਇਹੋ ਜਿਹਾ ਕਿਹੜਾ ਗੁਨਾਹ ਕੀਤਾ ਇਹਨਾਂ ਸਿੱਖਾਂ ਨੇ ਲਾਲ ਜੀ ਕਿ ਜਿਨ੍ਹਾਂ ਜਿਸ ਕਰਕੇ ਇਨ੍ਹਾਂ ਨੂੰ ਏਡਾ ਵੱਡਾ ਭਾਰੀ ਕਸ਼ਟ ਝੱਲਣਾ ਪੈ ਰਿਹਾ
ਪਾਈਆ ਅੰਨ ਪਾਏ ਹਿਤ ਖਾਨੇ
ਪਾਈਆ ਪਾਈਆ ਖਾਣ ਨੂੰ ਕਿਤੇ ਅੰਨ ਇਨ੍ਹਾਂ ਨੂੰ ਮਿਲਦਾ ਪ੍ਰਾਪਤ ਹੁੰਦਾ
ਕਿਮ ਲੜ ਸੰਗੇ ਸਿੰਘ ਬਲਿਆਨੇ
ਔਰ ਕਿਵੇਂ ਦੱਸੋ ਵੀ ਇਹ ਮਿਲ ਕੇ ਲੜਨਗੇ ਦੁਸ਼ਮਣਾਂ ਨਾਲ ਕਿਵੇਂ ਜਦੋਂ ਤਾਕਤ ਹੀ ਨਾ ਰਹੇਗੀ ਅੰਨ ਤੋਂ ਬਿਨਾਂ ਇਹ ਕਿਵੇਂ ਲੜਾਈ ਕਰਨਗੇ ਜੰਗ ਕਰਨਗੇ
ਧੀਰਜ ਗਇਓ ਛੋਟ ਸਭ ਕਰੇ
ਉਹ ਇਨ੍ਹਾਂ ਸਾਰੇ ਸਿੰਘਾਂ ਦਾ ਧੀਰਜ ਛੁੱਟ ਗਿਆ ਹੈ
ਤੁਰਕ ਗਰੀਸ਼ਣ ਚੋਂ ਦਿਸ਼ਕੇਰੇ
ਤੁਰਕਾਂ ਤੇ ਪਹਾੜੀਆਂ ਨੇ ਚਾਰੇ ਪਾਸਿਓਂ ਇਨ੍ਹਾਂ ਨੂੰ ਘੇਰਾ ਪਾਇਆ ਹੋਇਆ
ਕਾਲ ਹੇਲ ਲੱਖੋਂ ਚੱਜ ਮਾਰੇ
ਲੱਖਾਂ ਦੀ ਗਿਣਤੀ ਵਿਚ ਹੱਲਾ ਕਰਕੇ ਆਏ ਨੇ ਮਲੇਛ ਔਰ ਸਿੰਘ ਵੀ ਹੱਲਾ ਕਰਕੇ ਉਹਨਾਂ ਨੂੰ ਮਾਰਦੇ ਹਨ
ਕਿਦੋਂ ਛੁਦਤ ਹੈ ਪ੍ਰਾਣ ਨਿਕਾਰੇ
ਉਹਨਾਂ ਦੇ ਹੱਥੀ ਮਾਰੇ ਜਾਣਗੇ ਜੇ ਉਹਨਾਂ ਕੋਲੋਂ ਬਚ ਗਏ ਤੇ ਭੁੱਖ ਨਾਲ ਮਾਰੇ ਜਾਣਗੇ
ਸਭ ਤੋਂ ਅੰਤ ਲਖਿਓ ਅਬ ਆਵੇ ਹਮ ਸਮੇਤ ਕਿਵ ਜੀਵਨ ਪਾਵੇ
ਤਾਂ ਹੇ ਲਾਲ ਜੀ ਮੈਨੂੰ ਸਾਰਿਆਂ ਦਾ ਅੰਤ ਨਜ਼ਰ ਆ ਰਿਹਾ ਮੈਨੂੰ ਤਾਂ ਏਦਾਂ ਜਾਪਦਾ ਵੀ ਸਾਡਾ ਵੀ ਜੀਵਨ ਨਹੀਂ ਰਹਿਣਾ ਸਾਡੇ ਸਮੇਤ ਇਹਨਾਂ ਦੇ ਸਮੇਤ ਅਸੀਂ ਵੀ ਜੀਵਣਾ ਨਹੀਂ
ਅਬ ਵੀ ਬਖਸ਼ੋ ਸੰਗਤ ਤੇਰੇ ਕਿਉਂ ਦੁੱਖ ਭੁੱਖ ਵਰਤਾਏ ਬਡੇਰੇ
ਅਜੇ ਵੀ ਬਖਸ਼ ਲੋ ਇਹ ਤੁਹਾਡੀ ਸੰਗਤ ਹੈ ਤੁਹਾਡੇ ਸਿੱਖ ਨੇ ਕਿਉਂ ਇਨ੍ਹਾਂ ਦੇ ਵਿਚ ਦੁੱਖ ਭੁੱਖ ਵਰਤਾ ਰਹੇ ਹੋ
ਸੁਣ ਮਾਤਾ ਤੇ ਆਪ ਹੀ ਉਚਾਰਾ ਹਮ ਕੋ ਹੁਕਮ ਦੀਨ ਕਰਤਾਰਾ
ਮਹਾਰਾਜ ਜੀ ਸੁਣ ਕੇ ਕਹਿੰਦੇ ਮਾਤਾ ਜੀ ਅਸੀਂ ਆਪ ਕੁਝ ਨਹੀਂ ਕਰ ਰਹੇ ਅਸੀਂ ਕਰਤਾਰ ਦੀ ਰਜਾ ਵਿਚ ਚੱਲ ਰਹੇ ਸਾਨੂੰ ਜੋ ਕਰਤਾਰ ਨੇ ਹੁਕਮ ਕੀਤਾ ਹੈ ਸਾਨੂੰ ਜੋ ਅਕਾਲ ਪੁਰਖ ਨੇ ਹੁਕਮ ਕੀਤਾ ਤਿਵੇਂ ਵਰਤ ਰਹੇ ਹਾਂ।
ਸੋ ਇਹ ਪੰਥ ਸੁਧਾਰਨ ਕਰਿਓ,
ਤਾਂ ਇਹ ਪੰਥ ਅਸੀਂ ਸੁਧਾਰਿਆ, ਤਾਂ ਇਹ ਪੰਥ ਸਾਜਿਆ ਕਰਤਾ ਪੁਰਖ ਦੇ ਹੁਕਮ ਨਾਲ।
ਨਾਮ ਇਸ਼ਨਾਨ ਆਦਿ ਗੁਣ ਭਰਿਓ,
ਨਾਮ ਦਾਨ ਤੇ ਇਸ਼ਨਾਨ ਦਾ ਗੁਣ ਅਸੀਂ ਭਰਿਆ ਆਪਣੇ ਪੰਥ ਵਿਚ।
ਇਸ ਕੋ ਹਮ ਮਿਰਦਾਵਨ ਕਰੇ,
ਆਪਣੇ ਇਸ ਪੰਥ ਨੂੰ ਅਸੀਂ ਵਧਾਉਣਾ ਹੈ, ਆਪਣੇ ਇਸ ਪੰਥ ਵਿਚ ਅਸੀਂ ਵਾਧਾ ਕਰਨਾ ਹੈ।
ਨਹੀਂ ਗਾਲ ਬੇਕੀ ਚ ਤਰੇ,
ਅਸੀਂ ਆਪਣੇ ਪੰਥ ਨੂੰ ਗਾਲਣ ਦੀ ਇੱਛਾ ਨਹੀਂ ਰੱਖਦੇ ਕਿ ਅਸੀਂ ਆਪਣੇ ਪੰਥ ਨੂੰ ਗਾਲੀਏ।
ਪੂਜਾ ਕੋਲੇ ਕਰ ਜਬ ਖੈ,
ਪੂਜਾ ਦਾ ਧਾਨ ਹੈ ਇਹ, ਜਦੋਂ ਮੇਰੇ ਸਿੰਘ ਲੈ ਕੇ ਖਾਣਗੇ।
ਇਸ ਤੇ ਪੰਥ ਘੱਟ ਬਲ ਹੈ,
ਇਹਦੇ ਨਾਲ ਮੇਰੇ ਪੰਥ ਦਾ ਬਲ ਘਟੇਗਾ, ਮੇਰੇ ਸਿੰਘਾਂ ਦੀ ਤਾਕਤ ਘਟੇਗੀ ਔਰ ਇਹਨਾਂ ਦਾ ਖਾਤਮਾ ਹੋਵੇਗਾ।
ਸੁਣੋ ਮਾਤ, ਇਹ ਪੂਜਾ
ਅੰਸ਼ ਇਹ ਜਿਹੜੀ ਪੂਜਾ ਦੀ ਅੰਸ਼ ਹੈ, ਜਿਹੜਾ ਪੂਜਾ ਦਾ ਧਾਨ ਹੈ,
ਜ਼ਹਿਰ ਹੈ ਬਲ ਬੁਦੈ ਪ੍ਰੰਤ,
ਇਹ ਜ਼ਹਿਰ ਹੈ, ਇਸ ਜ਼ਹਿਰ ਦੇ ਨਾਲ ਬਲ ਦਾ ਵੀ ਨਾਸ ਹੁੰਦਾ ਤੇ ਬੁੱਧੀ ਦਾ ਵੀ ਨਾਸ ਹੋ ਜਾਂਦਾ, ਬੁੱਧੀ ਵੀ ਭ੍ਰਸ਼ਟ ਹੋ ਜਾਂਦੀ ਇਹਨੂੰ ਖਾ ਕੇ।
ਰਣਹਿਤ ਪੰਥ ਖਰੇ ਮੈਂ ਕੀਨ,
ਮੈਂ ਜੰਗ ਲੜਨ ਵਾਸਤੇ ਤਾਂ ਆਪਣਾ ਪੰਥ ਸਾਜਿਆ।
ਸ਼ੁਧਤ ਨਗਨੀ ਨੀਕੇ ਚੀਨ,
ਭਾਵੇਂ ਭੁੱਖਾ ਭਾਵੇਂ ਨੰਗਾ ਤਾਂ ਵੀ ਚੰਗਾ ਜਾਣੋ, ਭਾਵੇਂ ਭੁੱਖਾ ਤੇ ਭਾਵੇਂ ਨੰਗਾ ਤਾਂ ਵੀ ਚੰਗਾ ਹੈ।
ਨਰਕ ਵਿਖੇ ਨਹੀਂ ਚੁਕੋ ਪਾਵੋ,
ਮੈਂ ਪੂਜਾ ਦਾ ਧਾਨ ਆਪਣੇ ਪੰਥ ਨੂੰ ਖਵਾ ਕੇ ਨਰਕਾਂ ਚ ਨਹੀਂ ਪਾਉਣਾ।
ਬੁਰਾ ਨਾ ਕਰੋ ਗੁਣ ਸਿੱਖ ਰਾਵੋ,
ਮੈਂ ਆਪਣੇ ਪੰਥ ਦਾ ਬੁਰਾ ਨਹੀਂ ਕਰਨਾ, ਮੈਂ ਤਾਂ ਇਹਨਾਂ ਨੂੰ ਗੁਣ ਕਰਕੇ ਭਲਾ ਕਰ ਰਿਹਾ ਹਾਂ।
ਜਿਸ ਬਿਦ ਹੈ ਪੁੱਤਰ ਹਮ ਤੇਰੇ, ਦਿਖ ਨਾ ਦੇ ਸਕੇ ਕਿਸ ਮੇਰੇ,
ਜਿਵੇਂ ਅਸੀਂ ਤੇਰੇ ਪੁੱਤਰ ਹਾਂ ਤੇ ਤੂੰ ਸਾਨੂੰ ਜ਼ਹਿਰ ਦੇਵੇਂਗੀ, ਤੂੰ ਸਾਨੂੰ ਕਦੇ ਜ਼ਹਿਰ ਨਹੀਂ ਦੇਵੇਂਗੀ, ਇਸੇ ਤਰ੍ਹਾਂ ਮੇਰਾ ਪੰਥ ਮੇਰਾ ਪੁੱਤਰ ਹੈ ਤੇ ਮੈਂ ਆਪਣੇ ਪੁੱਤਰ ਨੂੰ ਕਦੇ ਬਿਖ ਨਹੀਂ ਦੇ ਸਕਦਾ, ਕਦੇ ਜ਼ਹਿਰ ਨਹੀਂ ਦੇ ਸਕਦਾ।
ਤਿਮ ਹਮ ਸਿੱਖ ਪੁੱਤਰ ਕਿਸ
ਪੰਥੇ, ਸਿੱਖ ਮੇਰੇ ਪੁੱਤਰਾਂ ਦੀ ਨਿਆਈ ਹਨ।
ਸਿੱਖ ਪੂਜਾ ਦੇ ਕਰੇ ਘਾਤੇ,
ਇਹਦਾ ਧਾਨ ਜ਼ਹਿਰ ਹੈ, ਮੈਂ ਇਹ ਜ਼ਹਿਰ ਦੇ ਕੇ ਆਪਣੇ ਪੁੱਤਰ ਨੂੰ ਕਿਵੇਂ ਮਾਰਾਂ।
ਪਾਲਿਓ ਚੋਂ ਕਰੋ ਵਡੇਰਾ,
ਮੈਂ ਆਪਣੇ ਇਸ ਪੰਥ ਪੁੱਤਰ ਨੂੰ ਪਾਲ ਕੇ ਵੱਡਾ ਕਰਨਾ ਚਾਹੁੰਦਾ ਹਾਂ।
ਭੋਗੇ ਸੁੱਖ
ਲੋਕ ਪਰਲੋਕ ਵਿਚ ਦੋਹਾਂ ਜਹਾਨਾਂ ਚ ਸੁਖ ਪ੍ਰਾਪਤ ਹੋਣਗੇ।
ਸਤਿਗੁਰੂ ਮੈਂ ਜੋ ਧਨ ਰੱਖਾ,
ਜਿਹੜਾ ਧਨ ਅਸੀਂ ਸਤ ਲੋਕ ਦਰਿਆ ਵਿਚ ਰੱਖਿਆ ਹੋਇਆ,
ਸ਼ੁੱਧ ਕਰਨ ਕੀ ਤੇ ਅਬਲਾਖਾ,
ਉੱਥੇ ਪਿਆ ਸ਼ੁੱਧ ਹੋ ਜਾਏਗਾ, ਉਹ ਵੀ ਮੇਰੇ ਪੰਥ ਨੇ ਹੀ ਵਰਤਣਾ ਬਾਅਦ ਵਿਚ, ਪਰ ਉਹ ਜਿਹੜਾ ਸਤ ਲੋਕ ਦਰਿਆ ਚ ਧਾਨ ਰੱਖਿਆ ਵੀ ਉਹ ਪੂਜਾ ਦਾ ਧਾਨ ਸ਼ੁੱਧ ਹੋ ਜਾਏ।
ਜਿਮ ਬਿਕ ਕੋ ਮਾਰਨ ਕਰ ਲੇ,
ਕਹਿੰਦੇ ਵੀ ਸ਼ੁੱਧ ਕਿਵੇਂ ਹੋਣ ਦਾ ਮਤਲਬ ਹੈ, ਕਹਿੰਦੇ ਜਿਵੇਂ ਜ਼ਹਿਰ ਉਦਾਂ ਖਾ ਲਵੇ ਬੰਦਾ ਤਾਂ ਮਾਰ ਦਿੰਦਾ ਹੈ, ਪਰ ਜੇ ਉਸੇ ਜ਼ਹਿਰ ਨੂੰ
ਪੁਨ ਖਾਏ ਰੋਗਨ ਨੇ ਦੇ,
ਉਹ ਜ਼ਹਿਰ ਮਾਰ ਕੇ ਉਹਦੀ ਜੜੀ ਬੂਟੀ ਦਵਾਈ ਬਣਾ ਲਈ ਜਾਵੇ, ਉਹ ਖਾਓ ਤੇ ਫਿਰ ਉਹਦੇ ਨਾਲ ਰੋਗ ਖਤਮ ਹੋ ਜਾਂਦੇ ਨੇ, ਹੁੰਦਾ ਜ਼ਹਿਰ ਹੀ ਹੈ, ਪਰ ਉਹ ਜ਼ਹਿਰ ਨੂੰ ਜੇ ਕਿਤੇ ਦਵਾਈ ਬਣਾ ਲਿਆ ਜਾਵੇ, ਉਹਨੂੰ ਮਾਰ ਕੇ ਜ਼ਹਿਰ ਨੂੰ ਖਤਮ ਕਰਕੇ ਦਵਾਈ ਬਣਾ ਲਿਆ ਜਾਵੇ, ਫਿਰ ਰੋਗ ਖਤਮ ਕਰਦਾ। ਇਸੇ ਤਰ੍ਹਾਂ ਇਹ ਪੂਜਾ ਦਾ ਧਾਨ ਸਤਲੂਜ ਚ ਰੱਖਿਆ, ਅਸੀਂ ਸ਼ੁੱਧ ਕਰਕੇ ਖਾਲਸੇ ਨੂੰ ਦੇਣਾ।
ਮੁਜਾ ਕੋ ਧਨ ਸ਼ੁੱਧ ਹੋਏ,
ਇਸ ਤਰ੍ਹਾਂ ਇਹ ਪੂਜਾ ਦਾ ਧਾਨ ਸ਼ੁੱਧ ਹੋਵੇਗਾ।
ਸਿੱਖ ਪੁੱਤਰ ਲੈ ਦੇ ਸੋਏ,
ਧਾਨ ਆਪਣੇ ਸਿੱਖ ਪੁੱਤਰਾਂ ਨੂੰ ਅਸੀਂ ਲੈ ਕੇ ਦੇਵਾਂਗੇ।
ਹੁਣ ਹੈ ਸਭ ਕੋ ਸੁੱਖ ਭਾਰੀ,
ਧਨ ਜਿਹੜਾ ਮੇਰੇ ਪੰਥ ਵਾਸਤੇ ਸੁਖਕਾਰੀ ਹੋਵੇਗਾ।
ਸਮੋਹੇ ਜਵਲੀ ਨਿਕਾਰੇ,
ਹੋਵੇਗਾ ਮੇਰਾ ਪੰਥ ਇਸ ਧਨ ਨੂੰ ਕੱਢ ਲਵੇਗਾ।
ਇੱਕ ਸਿੱਖ ਅਮਰੋ ਸ਼ੁਭ ਹੋਵੇਗਾ,
ਆਉਣ ਵਾਲੇ ਸਮੇਂ ਵਿਚ ਮੇਰਾ ਇੱਕ ਇਹੋ ਜਿਹਾ ਸਿੱਖ
ਪੱਠੇ ਤਾਂ ਇਹ ਧਨ ਲੈ ਸੋਏ,
ਅਸੀਂ ਭੇਜਾਂਗੇ, ਉਹ ਇੱਥੋਂ ਇਹ ਸਾਰਾ ਧਨ ਪ੍ਰਾਪਤ ਕਰ ਲਵੇਗਾ।
ਤਪ ਤਾਪੇ ਪੁਨ ਹੋਏ ਸੁਖਾਰੇ,
ਔਰ ਉਹ ਤਪ ਨੂੰ ਤਪ ਕੇ ਮੇਰਾ ਖਾਲਸਾ ਪੰਥ ਸੁਖਾਲਾ ਹੋ ਜਾਵੇਗਾ।
ਦੋਹੇਰਾ ਪਛਮ ਤੇ ਉਠ ਖਾਲਸਾ ਚਮਕੈ ਪੁਰਬ ਪੰਥ,
ਕਹਿੰਦੇ ਪੱਛਮ ਤੋਂ ਮੇਰਾ ਖਾਲਸਾ ਚਮਕੇਗਾ ਔਰ ਪੂਰਬ ਦਿਸ਼ਾ ਵਾਲੇ ਪਾਸੇ ਤੱਕ ਮੇਰਾ ਪੰਥ ਵਧਦਾ ਜਾਵੇਗਾ।
ਦੁਰੇ ਦੁਸ਼ਟ ਸਭ ਪਰਬ ਤੇ ਮੋਨ ਮੋਰਜ ਕੁਪੰਥ,
ਦੁਸ਼ਟ ਪਰਬਤੀ ਨੇ ਆ ਮੌਨ ਕਹਿੰਦੇ ਨੇ ਜਿੰਨੇ ਗੋਰੇ ਹੋਣਗੇ ਆਉਣ ਵਾਲੇ ਸਮੇਂ ਚ ਅੰਗਰੇਜ਼ਾਂ ਦਾ ਰਾਜ, ਉਹ ਸਾਰਾ ਛੁਪ ਜਾਵੇਗਾ, ਮੇਰਾ ਪੰਥ ਸਭ ਤੇ ਬਲੀ ਹੋਵੇਗਾ।
ਖਾਲਸਾ ਮਿਲੇ ਮੇਰੇ, ਖਾਲਸਾ ਮਿਲੇ ਮੇਲ ਕਰ ਖਾਲਸਾ ਟੂਟੇ ਦਿਲ ਚ।
ਜਿਹੜਾ ਖਾਲਸੇ ਨਾਲ ਮੇਲ ਕਰੇਗਾ ਉਹ ਖਾਲਸੇ ਨਾਲ ਮੇਲ ਕਰਕੇ ਬਚਿਆ ਰਹੇਗਾ।
ਮਿੱਤਰ ਹਿੰਦ ਵੀ ਮੋਲ ਵੀ ਗੋਰੇ ਤੁਨੀ ਤੁਵੰਤ।
ਔਰ ਕਹਿੰਦੇ ਜਿਹੜਾ ਖਾਲਸੇ ਦੇ ਸ਼ਰਨ ਵਿਚ ਆਏਗਾ ਉਹ ਭਾਵੇਂ ਹਿੰਦੂ ਮੋਲ ਵੀ ਗੋਰੇ ਸੁੰਨੀ ਵੰਸ਼ ਵਾਲੇ ਹੋਣ ਉਹੀ ਬਚਣਗੇ।
ਬਲੀ ਹੋਏਗਾ ਖਾਲਸਾ ਤੁਰਕ ਤੋੜੇਗਾ ਮੌਨ।
ਖਾਲਸਾ ਬਲੀ ਹੋਵੇਗਾ ਔਰ ਤੁਰਕਾਂ ਨੂੰ ਔਰ ਜਿਹੜੇ ਮੌਨ ਗੋਰੇ ਨੇ ਉਹਨਾਂ ਦੇ ਉੱਤੇ ਵੀ ਮੇਰਾ ਖਾਲਸਾ ਬਲਵਾਨ ਹੋਵੇਗਾ।
ਲੁੱਟੇਗਾ ਉਹ ਪਰਜਾ ਦੁਖੀ ਨਿਆਉ ਜਾਏਗਾ ਆਉਣ।
ਤੁਰਕਾਂ ਨੇ ਮੇਰੇ ਖਾਲਸੇ ਨੇ ਤੁਰਕਾਂ ਕੋਲ ਇਸ ਤਰ੍ਹਾਂ ਬਚਾਉਣਾ ਹੈ ਕਿਉਂਕਿ ਇਹ ਪਰਜਾ ਨੂੰ ਦੁੱਖ ਦੇਣ ਵਾਲੇ ਨੇ, ਬੇਨਿਆਈ ਕਰਨ ਵਾਲੇ ਨੇ, ਔਰ ਮੇਰਾ ਖਾਲਸਾ ਇਨਸਾਫ ਕਰਨ ਵਾਲਾ ਹੋਵੇਗਾ।
ਸਿੱਖਣੀ ਹੋਏ ਬੇਵਿਚਾਰਣੀ ਪੁਰਖ ਤੁਰਕ ਕੀ ਆਤ।
ਔਰ ਕਹਿੰਦੇ ਨਾ ਤੁਰਕਾਂ ਨੂੰ ਅਸੀਂ ਸਿੱਖਿਆ ਦੇਣੀ, ਮੇਰਾ ਖਾਲਸਾ ਸਿੱਖਿਆ ਦੇਵੇਗਾ, ਇਹਨਾਂ ਨੂੰ ਮਤ ਦੇ ਕੇ ਸਮਝਾਵੇਗਾ।
ਤਾਂ ਦੇ ਉਪਜੈ ਖਾਲਸਾ ਸਭ ਬਲੋਂ ਕੋ ਪਿਆਸ।
ਖਾਲਸਾ ਇਸ ਪ੍ਰਕਾਰ ਪ੍ਰਗਟ ਹੋਵੇਗਾ ਮਾਤਾ, ਜਿਹੜਾ ਸਾਰੇ ਵਰਣਾ ਤੋਂ ਉੱਪਰ ਹੋਵੇਗਾ ਔਰ ਸਾਰੇ ਵਰਣ ਚਾਹੁਣਗੇ ਅਸੀਂ ਖਾਲਸਾ ਬਣੀਏ।
ਸੁਣ ਕੇ ਮਾਤਾ ਤੋਸ਼ਨੇ ਮੈਂ ਬੋਲੀ ਸੁਤੇਰ।
ਮਹਾਰਾਜ ਜੀ ਦੇ ਬਚਨ ਸੁਣ ਕੇ ਮਾਤਾ ਜੀ ਚੁੱਪ ਹੋ ਗਏ, ਫਿਰ ਨੀ ਕੁਝ ਬੋਲੇ।
ਅੰਤਰ ਜਾਮੀ ਜਾਣ ਕੇ ਸ਼੍ਰੀ ਮੁਕਤੇ ਕੇ ਫੇਰ।
ਜਾਮੀ ਜਾਣ ਕੇ ਉਸ ਵੇਲੇ ਫੇਰ ਬੋਲੇ, ਕਹਿਣ ਲੱਗੇ
ਪਿਆਰੋ ਧਨ ਹੈ ਮਾਤ ਕੋ ਇਹ ਜਾਨੀ ਅਬ ਜਾਏ।
ਇਸ ਤਰ੍ਹਾਂ ਜਾਣਿਆ ਜਾਂਦਾ ਵੀ ਇਹ ਜਿਹੜੀ ਮਾਇਆ ਅਸੀਂ ਸਤਲੁਜ ਦਰਿਆ ਵਿਚ ਰੁੜ ਰਹੇ ਹਾਂ, ਮਾਤਾ ਨੂੰ ਪਿਆਰਾ ਲੱਗਦਾ।
ਰਹਿਣ ਦੇ ਤ ਪਰਿਵਾਰ ਕੋ ਬਦਨ ਦੇ ਤ ਮੈਂ ਕਾਏ।
ਇਹ ਜਿਹੜਾ ਪੂਜਾ ਦਾ ਧਾਨ ਹੈ ਇਹ ਪਰਿਵਾਰ ਨੂੰ ਖਤਮ ਕਰਨ ਵਾਲਾ, ਖਾਤਮਾ ਕਰਨ ਵਾਲਾ, ਇਹ ਪਰਿਵਾਰਾਂ ਵਿਚ ਵਾਧਾ ਨਹੀਂ ਹੋਣ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬਨ ਵਾਹਿਗੁਰੂ ਕਲਗੀਧਰ ਜੀ ਇਸ ਪ੍ਰਕਾਰ ਨਾਲ ਕੌਤਕ ਵਰਤਾ ਰਹੇ ਨੇ ਮਹਾਰਾਜ ਜੀ ਦਾ। ਹੋਰ ਪਾਵਨ ਪਵਿੱਤਰ ਇਤਿਹਾਸ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਪ੍ਰਸੰਗਾਂ ਵਿਚ ਸਰਵਣ ਕਰੋਗੇ।